ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਬੂਕੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਤਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਵਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਗਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਚਨ ਕਰਣਾ ਨਿਧਾਨ ਦੀਨਾ ਬੰਧੂ ਪਤਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਮੂਹ ਸਾਧ ਸੰਗਤ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸ਼ਾਮ ਦੇ ਦੀਵਾਨਾਂ ਵਿੱਚ ਸ੍ਰੀ ਰਹਿ ਰਾਸ ਸਾਹਿਬ ਜੀ ਦੇ ਨਿਤਨੇਮ ਔਰ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਹਰਜਸ ਅਤੇ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਤਨੀ ਵੱਡੀ ਮਹਾਨ ਬਖਸ਼ਿਸ਼ ਕਿਰਪਾ ਕੀਤੀ। ਗੁਰਬਾਣੀ ਜੋ ਪਹਿਲਾਂ ਪੋਥੀਆਂ ਦੇ ਸਰੂਪ ਵਿੱਚ ਸੀ, ਬਹੁਤ ਸਾਰੇ ਲੋਕ ਨਾਨਕ ਪਾਦੇ ਸਿਰਲੇਖ ਹੇਠ ਆਪਣੀਆਂ ਕਾਵਤਾਂ ਰਚਣ ਲੱਗ ਪਏ ਸੀ। ਫਿਰ ਮੁਖੀ ਸਿੱਖਾਂ ਵੱਲੋਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀ ਬੇਨਤੀ ਕੀਤੀ, ਅੱਜ ਆਪ ਵੀ ਸਰਗੁਣ ਸਰੂਪ ਕਰਕੇ ਹਾਜ਼ਰ ਹੋ ਤੇ ਪ੍ਰਾਤਨ ਸਿੱਖ ਵੀ ਹਾਜ਼ਰ ਹੈ। ਜਦੋਂ ਕੁਝ ਸਮਾਂ ਬੀਤ ਜਾਏਗਾ, ਇਹ ਬਾਣੀ ਰਲਗੜ ਹੋ ਜਾਏਗੀ, ਇਹ ਨਹੀਂ ਪਤਾ ਲੱਗੇਗਾ ਕਿ ਗੁਰੂ ਸਾਹਿਬ ਦੀ ਅਸਲੀ ਬਾਣੀ ਕਿਹੜੀ ਹੈ ਤੇ ਇਹਦੇ ਚ ਨਕਲ ਕਿਹੜੀ ਦਰਜ ਹੋ ਗਈ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਹੀ ਨਾਮ ਵਰਤ ਰਹੇ ਹੈ, ਇਹ ਗੁਰਮੁਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਫਿਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨ ਲਈ ਉੱਦਮ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਸੇਵਾ ਲਿਖਣ ਵਾਸਤੇ ਲੱਗੀ ਅਤੇ ਆਪ ਰਾਮਸਰ ਸਾਹਿਬ ਆਪਣੀ ਰਸਨਾ ਤੋਂ ਕਿਰਪਾ ਕਰਦੇ ਰਹੇ। ਗੁਰੂ ਸਾਹਿਬਾਂ ਦੀ ਭਗਤਾਂ ਦੀ ਬਾਣੀ ਸਾਰਾ ਸੁਧਾਈ ਕਰਕੇ ਮਹਾਰਾਜ ਦਾ ਸਰੂਪ ਤਿਆਰ ਕੀਤਾ। ਔਰ ਕਈ ਜਗ੍ਹਾ ਉਹਦਾ ਸੁੱਧ ਸੁੱਧ ਕੀਚੇ, ਕਿਉਂ ਮਹਾਰਾਜ ਫਿਰ ਉਹਨੂੰ ਆਪ ਪੜ੍ਹਦੇ ਸੀ, ਫਿਰ ਇਹ ਸ਼ਬਦ ਲਿਖਿਆ ਜਾਂਦਾ ਸੀ ਭਾਈ ਇਹ ਸੁੱਧ ਹੈ, ਸੁੱਧ ਕੀਤੀ ਹੈ। ਫਿਰ ਇਸ ਬੀੜ ਦਾ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ ਹੋਇਆ। ਇਹ ਪਰੰਪਰਾ ਆਪ ਸਤਿਗੁਰੂ ਜੀ ਕਿਰਪਾ ਕਰ ਗਏ, ਹੋਰ ਮਰਜ਼ਾਦਾ ਵੀ ਜੋ ਸਾਰੀ ਆਪ ਚਲਾ ਗਏ। ਉਹ ਬੀੜ ਅੱਜ ਕਰਤਾਰਪੁਰ ਸਾਹਿਬ ਧੀਰ ਮਲੀਆਂ ਦੇ ਪ੍ਰਬੰਧ ਚ ਹੈ। ਜਦੋਂ ਜਲਦ ਬੰਨਣੀ ਸੀ, ਭਾਈ ਬੰਨੂ ਤੇ ਕੁਝ ਹੋਰ ਸਿੱਖਾਂ ਦੀ ਡਿਊਟੀ ਲੱਗੀ ਸੀ, ਲਾਹੌਰ ਜਾ ਕੇ ਜਲਦ ਬਣਾਉਣੀ ਸੀ। ਇਸ ਸਮੇਂ ਦੇ ਦੌਰਾਨ ਉਹਨਾਂ ਨੇ ਫਿਰ ਬਹੁਤ ਸਾਰੇ ਗੁਰਮੁਖਾਂ ਦੀ ਸੇਵਾ ਲੈ ਕੇ ਇੱਕ ਸਰੂਪ ਦਾ ਹੋਰ ਅਤਾਰਾ ਕੀਤਾ। ਕੁਛ ਫਿਰ ਜਿਵੇਂ ਰਣ ਝੁੰਝਣ ਦਾ ਗਾਓ ਸਖੀ ਤੇ ਕੁਝ ਹੋਰ ਸ਼ਬਦ ਜਿਹੜੇ ਸੂਰਦਾਸ ਦਾ ਛਾੜ ਮਨ ਹਰਬ ਮੁਖਨ ਕੋ ਸੰਗ, ਇਹ ਪੂਰੇ ਦੇ ਪੂਰੇ ਲਿਖ ਦਿੱਤੇ ਆ। ਤੇ ਜਦੋਂ ਮਹਾਰਾਜ ਨੇ ਦੋ ਜਲਦਾਂ ਦੇਖੀਆਂ, ਇਹਦੇ ਵਿੱਚ ਕੁਝ ਹੋਰ ਸ਼ਬਦ ਜਿਹੜੇ ਆ ਵਾਧੂ ਲਿਖੇ ਗਏ ਆ, ਉਸ ਬੀੜ ਦਾ ਨਾਂ ਖਾਰੀ ਬੀੜ ਰੱਖਿਆ, ਇਹ ਖਾਰ ਵਿੱਚ ਪਾਤੀ। ਉਹ ਭਾਈ ਬੰਨੋ ਦੇ ਪਰਿਵਾਰ ਵਾਲਿਆਂ ਕੋਲ ਆ। ਤੀਸਰਾ ਫਿਰ ਜਦੋਂ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਤੇ ਉਹ ਸਿੱਖ ਦੱਖਣੀ ਓਂਕਾਰ ਪੜੇ ਕੇ ਜਾਣਾ। ਮਹਾਰਾਜ ਕਹਿਣ ਲੱਗੇ ਜੇ ਗੁਰੂ ਜਾਣਦਾ ਹੀ ਨਹੀਂ ਤੇ ਸਿੱਖ ਨੂੰ ਕੀ ਜਾਣਾਏਗਾ। ਫਿਰ ਬੇਨਤੀ ਕੀਤੀ, ਮਹਾਰਾਜ ਸਾਨੂੰ ਅਰਥ ਬੋਧ ਨੀ ਅਰਥ ਪੜਾਓ। ਉਸ ਵੇਲੇ ਜੰਗਾਂ ਯੁੱਧਾਂ ਦਾ ਸਮਾਂ ਸੀ। ਇਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਇਹ ਵਿਚਾਰ ਬਣਿਆ ਤੇ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਸਰੂਪ ਸੀ ਉਹ ਮੰਗਾਉਣ ਵਾਸਤੇ ਸੇਵਾ ਲਾਈ ਸੇਵਾਦਾਰਾਂ ਦੀ, ਤੇ ਉਹਨਾਂ ਤੋਂ ਸਰੂਪ ਪ੍ਰਾਪਤ ਨਹੀਂ ਹੋਇਆ। ਤੇ ਮਹਾਰਾਜ ਨੇ ਫਿਰ ਆਪਣੇ ਕੰਠ ਤੋਂ ਹੀ ਬਾਣੀ ਉਚਾਰੀ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ ਔਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ। ਇੱਥੇ ਫਿਰ ਨਾਲ ਕਥਾ ਅਰਥਾਂ ਨਾਲ ਪੜਾਈ। ਉਹ ਦਮਦਮਾ ਸਾਹਿਬ ਬੀੜ ਲਿਖਣ ਕਰਕੇ ਇਸ ਦਾ ਨਾਮ ਦਮਦਮੀ ਬੀੜ ਹੈ। ਹੋਰ ਵੀ ਉਤਾਰੇ ਬੇਅੰਤ ਹੈ ਤੇ ਇਸੇ ਤਰ੍ਹਾਂ ਵੀ ਇਸੇ ਬੀੜ ਨੂੰ ਹਜ਼ੂਰ ਸਾਹਿਬ ਗੁਰਤਾ ਗੱਦੀ ਵਾਲੀ ਸਾਰੀ ਰਸਮ ਕੀਤੀ। ਹੁਣ ਜਿੰਨੀਆਂ ਵੀ ਬੀੜਾਂ ਜਿੱਥੇ ਵੀ ਸਥਾਨਾਂ ਤੇ ਪ੍ਰਕਾਸ਼ ਹੋ ਰਹੀਆਂ ਇਹ ਦਮਦਮੀ ਸਾਹਿਬ ਵਾਲੀ ਬੀੜ ਦੇ ਆਧਾਰ ਤੇ ਆ, ਕਿਉਂਕਿ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਨਹੀਂ। ਸੋ ਸਤਿਗੁਰੂ ਜੀ ਦੀ ਇਹ ਦੇਣ ਹੈ ਤੇ ਬਹੁਤ ਵੱਡੀ ਕਿਰਪਾ ਹੈ ਔਰ ਅੱਧ ਨਾਲੋਂ ਵੱਧ ਸ਼ਬਦ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਬਹੁਤ ਵੱਡਾ ਯੋਗਦਾਨ ਹੈ। ਇਹ ਸਾਰੀ ਕਿਰਪਾ ਉਹ ਕਰ ਗਏ। ਆਓ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ। ਧਨਾਸਰੀ ਮਹੱਲਾ ਪੰਜਵਾ। ਇਹ ਹੁਣ ਪਾਇਆ ਤੇ ਅੰਕ ਵਿੱਚ ਹੈ। ਇਹਨੂੰ ਜਾਣੀ ਪਾਂਜਾ ਜਾਂ ਪੰਜ ਨਹੀਂ ਕਹਿਣਾ, ਬੋਲਣ ਦਾ ਢੰਗ ਇਹ ਆ। ਦੀਨ ਦਰਦ ਨਿਵਾਰ ਠਾਕੁਰ। ਠਾਕੁਰ ਜੋ ਪਰਮੇਸ਼ਰ ਹੈ, ਉਤਪਤੀ ਪਾਲਣਾ ਤੇ ਸੰਘਾਰ ਕਰਨ ਵਾਲਾ। ਕਈ ਰਜਵਾੜੇ ਲੋਕ ਆਪਣੇ ਨਾਂ ਨਾਲ ਠਾਕੁਰ ਲਿਖਦੇ ਹੈ। ਇਸ ਵਾਸਤੇ ਗੁਰੂ ਰਾਮਦਾਸ ਜੀ ਦੇ ਪਿਤਾ ਬਾਰੇ ਲਿਖਿਆ ਠਾਕੁਰ ਹਰਦਾਸ ਤਨ। ਠਾਕੁਰ ਹਰਦਾਸ ਜਿਹੜਾ ਉਹਨਾਂ ਦਾ ਪਿਤਾ ਸੀ, ਤਨ ਇਹਨਾਂ ਦਾ ਪੁੱਤਰ ਦਾ, ਉਹਨਾਂ ਦੇ ਪੁੱਤਰ ਸ੍ਰੀ ਗੁਰੂ ਰਾਮਦਾਸ ਜੀ। ਸੋ ਇਸ ਵਾਸਤੇ ਇਹ ਪੁਰਾਣੇ ਬਜ਼ੁਰਗਾਂ ਲਈ ਸਤਿਕਾਰਯੋਗ ਸ਼ਬਦ ਹੈ ਜਿੱਥੇ ਪਰਮੇਸ਼ਰ ਵਾਸਤੇ ਮਹਾਰਾਜ ਨੇ ਵਰਤਿਆ। ਜਿਹੜਾ ਗੁਰਮਤਿ ਦੇ ਕੋਸ਼ ਹੈ, ਕਈ ਸ਼ਬਦ ਜਿਹੜੇ ਹੈ ਉਹ ਪੁਰਾਤਨ ਸੰਸਕ੍ਰਿਤੀ ਚ ਵੀ ਵਰਤੇ ਗਏ ਹੈ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਵਰਤੇ ਹੈ ਉਹਨਾਂ ਦਾ ਫਿਰ ਗੁਰਮਤ ਅਨੁਸਾਰ ਜਿਹੜਾ ਅਰਥ ਹੈ ਉਹ ਵਿਚਾਰਨਾ ਪੈਂਦਾ ਹੈ। ਦੀਨ ਦਰਦ ਨਿਵਾਰ ਠਾਕੁਰ। ਦੀਨਾਂ ਦੇ, ਦੁਖੀਆਂ ਦੇ, ਗਰੀਬਾਂ ਦੇ ਦਰਦ ਦੁੱਖ ਜਾਂ ਦਰਦ ਜਿਹੜੀਆਂ ਪੀੜਾ ਹਨ ਇਹਨਾਂ ਨੂੰ ਨਿਵਾਰ ਮੈਨੇ ਨਿਵਿਰਤ ਕਰ ਦਿਓ। ਕਿਉਂ ਮਹਾਰਾਜ ਸਮਰੱਥ ਹੈ, ਕਰ ਸਕਦੇ ਹੈ। ਬਾਂਗਿਆਂ ਦੇ ਨੇੜੇ ਇੱਕ ਪਿੰਡ ਹੈ ਉੱਧਰ ਪੰਜਾਬ ਦੇ ਵਿੱਚ ਗੋਬਿੰਦਪੁਰ, ਉੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚਰਨ ਪਾਏ। ਗਰਮੀ ਦਾ ਮੌਸਮ ਬਹੁਤ ਸੀ, ਬੜੀ ਲੋ ਵਗ ਰਹੀ ਸੀ ਤੇ ਸੰਗਤ ਨੂੰ ਪਿਆਸ ਵੀ ਬੜੀ ਲੱਗੀ ਸੀ। ਉਹ ਨਗਰ ਵਿੱਚ ਜਿਹੜੇ ਆਏ, ਪਿੰਡ ਦੇ ਜਿਹੜੇ ਬ੍ਰਾਹਮਣ ਸੀ ਉਹਨੇ ਵਿਰੋਧ ਕੀਤਾ। ਫਿਰ ਉਹਨਾਂ ਨੇ ਕੋਈ ਗੁਰੂ ਘਰ ਤੋਂ ਲਾਭ ਨਹੀਂ ਲਿਆ, ਨੁਕਸਾਨ ਹੀ ਉਠਾਇਆ। ਇੱਕ ਬਜ਼ੁਰਗ ਸੀ, ਸੈਣੀ ਜਾਤ ਵਿੱਚੋਂ ਤੇ ਨਨੂਆ ਉਹਦਾ ਗੋਤ ਸੀ। ਉਹ ਕਹਿਣ ਲੱਗਾ ਜੀ ਮੇਰੇ ਲੱਕ ਤੋਂ ਦਰਦ ਉੱਠਦੀ ਹੈ ਤੇ ਲੱਤ ਵਿੱਚ ਜਾਂਦੀ ਹੈ। ਘਰ ਦੇ ਜੀ ਇੱਥੇ ਹਾਜ਼ਰ ਨੇ, ਜਿਵੇਂ ਜਾਂ ਉਹ ਖੂਹ ਤੇ ਬਾਹਰ ਹੋਏਗਾ ਉਹ ਤੌੜੇ ਵਿਚ ਸੱਕਰ ਪਈ ਹੈ, ਇਹ ਘੜੇ ਠੰਡੇ ਪਾਣੀ ਦੇ ਭਰੇ ਹੋਏ ਆ, ਤੇ ਜੇ ਤੁਹਾਡੇ ਸੇਵਾਦਾਰ ਆਪ ਹਿੰਮਤ ਕਰ ਲੈਣ ਤੇ ਉਹ ਗਰਮੀ ਬੜੀ ਹੈ ਸ਼ਰਬਤ ਬਣਾ ਕੇ ਪੀ ਲੈਣ, ਮਹਾਰਾਜ ਸੱਚੇ ਪਾਤਸ਼ਾਹ ਉਹਦਾ ਪ੍ਰੇਮ ਦੇਖ ਕੇ ਪ੍ਰਵਾਨਗੀ ਦਿੱਤੀ, ਉਹ ਸੱਕਰ ਦਾ ਸ਼ਰਬਤ ਪਿਲਾਇਆ ਤੇ ਉਹ ਬਜ਼ੁਰਗ ਤੇ ਕਿਰਪਾ ਕੀਤੀ, ਉਹਦੀ ਉਹ ਦਰਦ ਜਿਹੜੀ ਸੀ ਦੂਰ ਕਰ ਦਿੱਤੀ, ਵਰਦਾਨ ਦਿੱਤਾ ਕਿ ਤੇਰੇ ਖਾਨਦਾਨ ਗੋਤ ਦਾ ਕੋਈ ਵੀ ਬੰਦਾ ਇਸ ਦਰਦ ਨੂੰ ਠਾਕੇਗਾ ਤੇ ਉਹਦੀ ਦਰਦ ਨਹੀਂ ਰਹੇਗੀ। ਉਹ ਗੱਲ ਅੱਜ ਵੀ ਪ੍ਰਤੱਖ ਹੈ, ਜਿਹੜਾ ਉਹਨਾਂ ਦੇ ਗੋਤ ਆ ਉੱਥੇ ਚਲੇ ਜਾਓ ਜਾਂ ਵਲੈਤਾਂ ਚ ਵੀ ਗਏ ਆ ਉੱਥੇ ਹੀ ਪੜ੍ਹ ਦਿੰਦੇ ਆ, ਤੇ ਵਚਨ ਹੈ ਮਹਾਰਾਜ ਦਾ ਪ੍ਰਤੱਖ ਹੈ। ਇਸ ਵਾਸਤੇ ਸਤਿਗੁਰੂ ਜੀ ਨੇ ਬੜੇ ਜੋਜ ਕੀਤੇ ਹੋਏ ਹੈ, ਸਾਰੀਆਂ ਗੱਲਾਂ ਇਤਿਹਾਸ ਲਿਖੀਆਂ ਵੀ ਨਹੀਂ ਗਈਆਂ, ਉਹ ਫਿਰ ਕਈ ਸਥਾਨਾਂ ਤੇ ਜਾ ਕੇ ਪਤਾ ਲੱਗਦਾ ਹੈ। ਦੀਨ ਦਰਦ ਨਿਵਾਰ ਠਾਕਰ, ਉਹ ਦੀਨਾਂ ਦੀਆਂ ਦਰਦ ਪੀੜਾ ਨੂੰ ਨਿਵਿਰਤ ਕਰਨ ਵਾਲਾ ਹੈ, ਸਾਰਿਆਂ ਦਾ ਮਾਲਕ ਠਾਕਰ ਹੈ। ਐਸੇ ਬੜੇ ਬਚਨ ਸੰਤ ਹਰਪਾਲ ਵਾਲਾ ਦੇ ਪਾਸ ਉਹਨਾਂ ਦੇ ਲਾਂਗਰੀ ਸਿੰਘ ਸੀ ਤੇ ਬਾਬਾ ਬਹਾਲ ਸਿੰਘ, ਉਹ ਲੰਗਰ ਚ ਕਈ ਵਾਰੀ ਦੋ ਦੋ ਬੋਰੀਆਂ ਆਟਾ ਉਹਦੀਆਂ ਰੋਟੀਆਂ ਪਕਾਉਣੀਆਂ, ਤੇ ਲੋਹ ਤੇ ਗਰਮੀਆਂ ਦੇ ਮਹੀਨੇ ਗਰਮੈਸ਼ ਵੀ ਬੜੀ ਹੁੰਦੀ ਹੈ ਤੇ ਪਸੀਨਾ ਵੀ ਆ ਜਾਂਦਾ, ਕਈ ਵਾਰੀ ਹਵਾ ਲੱਗ ਜਾਂਦੀ ਜਾਂ ਕੋਈ ਹੋਰ ਕਾਰਨ, ਉਹਨਾਂ ਦੇ ਲੱਕ ਵਿਚ ਬੜੀ ਪੀੜਾ ਹੋਇਆ ਕਰੇ, ਲੱਤ ਵਿਚ ਵੀ, ਤੇ ਹੁਣ ਸੇਵਾ ਵਿਚ ਬਹਿਣਾ ਕਠਿਨ ਵੀ ਬੜਾ ਹੁੰਦਾ, ਪਰ ਉਹਨੀ ਹੱਠ ਨਾਲ ਉਹ ਸੇਵਾ ਕਰਨੀ। ਫਿਰ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਸੰਤ ਉਸ ਵੇਲੇ ਉਹਨਾਂ ਦਿਨਾਂ ਚ ਆਮ ਤੱਤੇ ਪਾਣੀ ਪੀਣ ਦਾ ਰਿਵਾਜ ਘੱਟ ਹੁੰਦਾ ਸੀ, ਲੱਸੀ ਪੀ ਲਈ ਜਾਂ ਸਰਦਾਰੀ ਪੀ ਲਈ ਇਹ ਰਿਵਾਜ ਹੁੰਦੇ ਸੀ। ਉਹ ਸਰਦਾਰੀ ਦਾ ਟਾਈਮ ਹੋਏਗਾ, ਸੰਤਾਂ ਨੂੰ ਗਲਾਸ ਫੜਾਇਆ, ਇਹ ਨਾ ਕਿ ਬੇਨਤੀ ਕਰ ਦਿੱਤੀ ਕਿ ਮਹਾਰਾਜ ਮੇਰੇ ਦਰਦ ਬੜੀ ਹੁੰਦੀ ਹੈ। ਸੰਤ ਕਹਿਣ ਲੱਗੇ ਲੈ ਪੀ ਲਾ। ਉਹਦਾ ਪਿਆਰ ਅੱਗੇ ਪਾਖਰ ਸਿੰਘ ਦੇ ਨਾਲ ਸੀ, ਉਹ ਹਾਲੇ ਜਿਉਂਦੇ ਆ ਤੇ ਬਾਬਾ ਬਹਾਲ ਸਿੰਘ ਗੁਜ਼ਰ ਗਿਆ, ਦੋਵਾਂ ਦਾ ਭਰਾ ਵਾਲਾ ਪਿਆਰ ਸੀ, ਅੱਧੀ ਪੀ ਲਈ ਤੇ ਅੱਧੀ ਉਹਨੂੰ ਦੇ ਦਿੱਤੀ। ਅੱਧੀ ਦਰਦ ਸਾਰੀ ਜ਼ਿੰਦਗੀ ਨਹੀਂ ਗਈ, ਕਹਿੰਦੇ ਪੂਰਾ ਪੀ ਲੈਂਦਾ ਤੇ ਪੂਰੀ ਚੱਲ ਜਾਣੀ ਸੀ, ਉਹ ਅੱਧੀ ਦਰਦ ਫਿਰ ਸਾਰੀ ਉਮਰ ਹੀ ਰਹੀ ਹੈ। ਦੇਖੋ ਕਮਾਈ ਵਾਲੇ ਜਿਹੜੇ ਪੁਰਸ਼ ਹੈ, ਬੰਦਗੀ ਵਾਲੇ, ਮਤਲਬ ਉਹਨਾਂ ਦੇ ਬਚਨ ਵਿੱਚ ਵੀ ਬੜੀ ਤਾਕਤ ਆ ਜਾਂਦੀ ਹੈ। ਸੋ ਇਸ ਵਾਸਤੇ ਹਜੂਰ ਮਹਾਰਾਜ ਤੇ ਆਪ ਸਾਖਿਆਤ ਨਾਰਾਇਣ ਹਨ, ਦੀਨ ਦਰਦ ਨਿਵਾਰ ਠਾਕਰ, ਉਹ ਦੀਨਾਂ ਦੀਆਂ ਦਰਦ ਪੀੜਾ ਨੂੰ ਨਿਵਿਰਤ ਕਰਨ ਦੀ ਸਮਰੱਥਾ ਰੱਖਦੇ ਆ, ਜਨਾਂ ਦੀ ਆਪ ਹੀ ਇਲਾਜ ਰੱਖਦੇ ਆ, ਪਰ ਜਨ ਬਣਨਾ ਵੀ ਔਖਾ ਬਹੁਤ ਹੈ, ਔਖਾ ਤਾਂ ਬਹੁਤ ਹੈ, ਭਾਈ ਸਾਹਿਬ ਬਣਨਾ ਕਿਹੜਾ ਸੌਖਾ, ਬਹੁਤ ਔਖਾ, ਬੜਾ ਕਠਿਨ ਹੈ। ਇਹ ਸ਼ਬਦ ਬੜੇ ਕੀਮਤੀ, ਪਰ ਆਪਾਂ ਨੇ ਬਹੁਤ ਸਸਤਾ ਲਾ ਲਿਆ, ਮੂਲੀਆਂ ਵਾਲਾ ਵੀ ਭਾਈ, ਮਰੂੰਡੇ ਵਾਲਾ ਵੀ ਭਾਈ, ਇਹ ਬਹੁਤ ਮਹਿੰਗੇ ਸ਼ਬਦ ਹੈ। ਸੋ ਇਸ ਵਾਸਤੇ ਉਹ ਜਨਾਂ ਦੀ, ਸੇਵਕਾਂ ਦੀ ਆਪ ਹੀ ਇਲਾਜ ਰੱਖਦੇ ਹਨ। ਤਰਨ ਤਾਰਨ ਹਰ ਨਿਧ, ਉਹ ਪਾਪੀਆਂ ਨੂੰ ਤਾਰਨ ਵਾਸਤੇ, ਤਰਨ ਮੈਨੇ ਜਹਾਜ਼ ਰੂਪ ਹੈ, ਉਹਨਾਂ ਦਾ ਉਪਦੇਸ਼ ਜਿਹੜਾ ਉਹ ਬੇੜੇ ਦੀ ਨਿਆਂ ਹੀ ਕੰਮ ਕਰਦਾ, ਉਹਨਾਂ ਦੇ ਉਪਦੇਸ਼ ਨੂੰ ਮੰਨ ਲਈਏ ਫਿਰ ਬੰਦਾ ਬੁਰਾਈ ਦੇ ਸਾਗਰ ਵਿੱਚ ਡੁੱਬਦਾ ਨਹੀਂ। ਜਿਸ ਤਰ੍ਹਾਂ ਬੁੱਝ ਦੇ ਦੀਵੇ ਨੂੰ ਤੇਲ ਮਿਲ ਜਾਏ ਤੇ ਉਹ ਬੁੱਝਣ ਤੋਂ ਬਚ ਜਾਂਦਾ, ਡੁੱਬਣ ਵਾਲੇ ਨੂੰ ਬੇੜੀ ਮਿਲ ਜਾਏ ਤੇ ਉਹ ਡੁੱਬਣ ਤੋਂ ਬਚ ਜਾਂਦਾ, ਇਸੇ ਪ੍ਰਕਾਰ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਕੌਡਾ ਰਾਕਸ਼ ਡੁੱਬ ਰਿਹਾ ਸੀ, ਸੱਜਣ ਠੱਗ ਭੂਮੀਆਂ ਚੋਰ ਲੱਖੂ ਧਾੜਵੀ ਬੀਧੀ ਚੰਦ ਜੀ ਦਾ ਪਹਿਲਾ ਜੀਵਨ, ਪਰ ਜਦੋਂ ਸੰਗਤ ਹੋ ਗਈ, ਗੁਰੂ ਦਾ ਉਪਦੇਸ਼ ਮਿਲ ਗਿਆ, ਉਹ ਉਪਦੇਸ਼ ਉਹਨਾਂ ਵਾਸਤੇ ਨੌਕਾ ਬੇੜੀ ਬਣ ਗਿਆ, ਬੁਰਾਈ ਛੱਡਤੀ, ਡੁੱਬਣ ਤੋਂ ਬਚ ਗਏ, ਕਿਉਂਕਿ ਪਾਪ ਪੱਥਰ ਤਰਨ ਨਾ ਜਾਈ, ਪਾਪ ਹੀ ਪੱਥਰ ਬਣ ਜਾਂਦੇ ਆ, ਇਹਨਾਂ ਦਾ ਆਪਣਾ ਜੀਵਨ ਹੀ ਬੇੜੀ ਹੈ, ਬੇੜੀ ਵਿੱਚ ਬਹੁਤੇ ਵੱਟੇ ਪਾ ਦਈਏ ਤੇ ਉਹ ਡੁੱਬ ਜਾਂਦੀ ਹੈ। ਇਹ ਸਰੀਰ ਰੂਪੀ ਨੌਕਾ ਸੰਸਾਰ ਸਮੁੰਦਰ ਕਦੋਂ ਡੁੱਬਦੀ ਹੈ? ਜਦੋਂ ਪਾਪਾਂ ਦੇ ਪੱਥਰਾਂ ਦਾ ਇਹਦੇ ਤੇ ਬੋਝ ਪੈ ਜਾਂਦਾ, ਡੁੱਬਦੀ ਹੈ। ਪਰ ਅੱਜ ਕਈਆਂ ਨੂੰ ਬੜਾ ਇੱਕ ਭੁਲੇਖਾ ਪੈ ਗਿਆ, ਕਹਿੰਦੇ ਜਿਹੜੇ ਪਾਪ ਕਰਮ ਕਰਦੇ ਉਹ ਫਲੀ ਭੂਤ ਜ਼ਿਆਦਾ ਹੁੰਦੇ, ਜਿਹੜੇ ਬਾਣੀ ਪੜ੍ਹਦੇ ਆ, ਨਾਮ ਜਪਦੇ, ਇਹਨਾਂ ਨੂੰ ਦੁੱਖ ਬੜੇ ਆਉਂਦੇ ਆ, ਇਹ ਬੜਾ ਭਰਮ ਪਿਆ ਹੋਇਆ ਕਿ ਬੁਰਾਈ ਕਰੀਏ ਤੇ ਮੌਜ ਰਹਿੰਦੀ ਹੈ। ਇੱਕ ਮਹਾਂਪੁਰਖਾਂ ਨੂੰ ਇਹ ਪ੍ਰਸ਼ਨ ਕੀਤਾ ਗਿਆ, ਉਹ ਬਾਰ ਬਾਰ ਪ੍ਰਸ਼ਨ ਕਰਨਾ, ਉਹਨੇ ਫਿਰ ਇੱਕ ਸਰੋਵਰ ਬਣਵਾਇਆ, ਉਹਦੇ ਪਹਿਲਾਂ ਗੋਡੇ ਗੋਡੇ ਪਾਣੀ ਸੀ, ਕਹਿੰਦੇ ਭਾਈ ਦੇ ਵਿੱਚ ਵੜ ਜਾਓ, ਉਹ ਵਿੱਚ ਵੜੇ, ਕਹਿੰਦੇ ਸੁਣਾਓ ਕੋਈ ਤਕਲੀਫ ਤਾਂ ਨਹੀਂ? ਕਹਿੰਦੇ ਕੋਈ ਤਕਲੀਫ, ਫਿਰ ਲੱਖ ਲੱਖ, ਕਹਿੰਦੇ ਨਹੀਂ ਜੀ ਕੋਈ ਨਹੀਂ, ਫਿਰ ਗਲ ਗਲ ਕਰਤਾ, ਕਹਿੰਦੇ ਹੁਣ, ਕਹਿੰਦੇ ਜੀ ਹੁਣ ਤਾਂ ਪੈਰ ਚੁੱਕ ਹੁੰਦੇ ਆ, ਡੁੱਬਣ ਦਾ ਡਰ ਆ। ਕਹਿੰਦੇ ਇਸੇ ਤਰ੍ਹਾਂ ਪਾਪ ਜਿੰਨਾ ਚਿਰ ਗੋਡਿਆਂ ਤੱਕ ਆ, ਗਿੱਟਿਆਂ ਤੱਕ ਆ, ਲੱਕ ਤੱਕ ਆ, ਉਦੋਂ ਤੱਕ ਬਚਾ ਆ, ਜੇਲੇ ਗਲ ਤੇ ਹੀ ਆ ਜਾਂਦਾ ਫਿਰ ਨਸ ਨੂੰ ਫੜ ਕੇ ਡੁੱਬਦਾ। ਗੱਜ ਕੇ ਬੋਲੋ, ਫਿਰ ਪਾਪ ਡੁੱਬਦਾ ਹੈ, ਪਾਪ ਕਰਨ ਵਾਲਾ ਡੁੱਬਣ ਤੋਂ ਕਦੀ ਨਹੀਂ ਬਚਦਾ। ਬਹੁਤ ਵੱਡੇ ਭੁਲੇਖੇ ਵਿੱਚ ਸੰਸਾਰ ਘੁੰਮ ਰਿਹਾ। ਪਰਮੇਸ਼ਰ ਦਾ ਜਿਹੜਾ ਨਾਮ ਹੈ ਤਰਨ ਤਾਰਨ, ਪਾਪੀਆਂ ਨੂੰ ਤਾਰਨ ਵਾਸਤੇ ਤਰਨ ਜਹਾਜ਼ ਹੈ। ਤਰਨ ਤਾਰਨ ਸ਼ਹਿਰ ਵੀ ਵਸਾਇਆ ਨਾ, ਹੁਣ ਤਾਂ ਜ਼ਿਲ੍ਹਾ ਵੀ ਬਣ ਗਿਆ ਤੇ ਮਹਾਰਾਜ ਦਾ ਦਰਬਾਰ ਸਾਹਿਬ ਵੀ ਹੈ, ਗੁਰਦੁਆਰੇ ਦਾ ਨਾਮ ਵੀ, ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਹੈ, ਹਰਿਮੰਦਰ ਸਾਹਿਬ, ਉਹ ਤਾਂ ਸਰੋਵਰ ਦੇ ਵਿੱਚ ਬਣਾਇਆ ਗਿਆ, ਤੇ ਜਿਹੜਾ ਤਰਨ ਤਾਰਨ ਦਾ ਗੁਰਦੁਆਰਾ ਉਹ ਸਰੋਵਰ ਦੇ ਕਿਨਾਰੇ ਹੈ, ਉਹਦਾ ਨਾਂ ਰੱਖਿਆ ਤਰਨ ਤਾਰਨ। ਜਿਵੇਂ ਸਮੁੰਦਰ ਦੇ ਕਿਨਾਰੇ ਬੇੜਾ ਖੜਾ ਹੁੰਦਾ ਨਾ, ਉਬਾਲ ਕੇ ਸਮੁੰਦਰ ਤੋਂ ਪਾਰ ਲਿਜਾਂਦਾ, ਇਹ ਮਹਾਰਾਜ ਨੇ ਐਸੇ ਹੀ ਇਹ ਜਿਹੜੇ ਕੋਈ ਸਮਾਰਕ ਚਿੰਨ ਰੱਖੇ ਆ ਉਹਦੇ ਪਿੱਛੇ ਕੋਈ ਫਿਲਾਸਫੀ ਹੁੰਦੀ ਹੈ, ਇਹਨਾਂ ਨਾਮਾਂ ਪਿੱਛੇ ਵੀ ਬਹੁਤ ਵੱਡੀ ਵਿਚਾਰਧਾਰਾ ਹੁੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਹਰੀ ਨਿਧੀ ਖਜ਼ਾਨਾ ਰੂਪ ਹੈ ਉਹਦਾ ਨਾਮ ਪਾਪੀਆਂ ਨੂੰ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ। ਦੁੱਖ ਨਾ ਸਕੈ ਵਿਆਪ, ਜੇ ਹੁਣ ਦਰਿਆ ਵਿੱਚ ਹੀ ਆਪ ਤਰਨਾ ਹੋਵੇ, ਸਮੁੰਦਰ ਵਿੱਚ ਹੀ, ਵੱਡੇ ਵੱਡੇ ਤਾਰੂ ਵੀ ਕਿਸੇ ਵੇਲੇ ਧੋਖਾ ਖਾ ਸਕਦੇ ਆ, ਬੜੇ ਬੜੇ ਮਗਰਮੱਛ ਹੈ, ਲੰਘ ਜਾਏ ਤੇ ਲੰਘ ਜਾਏ, ਅੜਿੱਕੇ ਆ ਜਾਏ ਤੇ ਸੂਤਾ ਨਿਕਲ ਜਾਣਗੇ। ਹੋਰ ਵੀ ਖਤਰੇ ਬਹੁਤ ਹੈ, ਕਿਤੇ ਕੱਪਰ ਪੈਣ ਲੱਗ ਜਾਣ ਵਿੱਚ ਹੀ ਲੰਘਣਾ ਬਹੁਤ ਔਖਾ, ਤੂਫਾਨ ਉੱਠ ਖੜਾ ਹੋਵੇ ਸਮੁੰਦਰ ਦੇ ਵਿੱਚ, ਜਵਾਰ ਭਾਟਾ ਆ ਜਾਏ, ਹੋਰ ਜਲ ਜੰਤੂ ਬਹੁਤ, ਤੰਦੂ ਆਦਿਕ ਇੱਕ ਥੋੜੀ ਹੈ। ਪਰ ਜੇ ਬੇੜੇ ਵਿੱਚ ਜਾਈਏ ਤੇ ਖਤਰੇ ਘੱਟ ਆ। ਇਸ ਤਰ੍ਹਾਂ ਜਿਹੜਾ ਸੰਸਾਰ ਇੱਕ ਸਮੁੰਦਰ ਹੈ, ਇਹ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ, ਇਹਦੇ ਵਿੱਚ ਕਾਮ ਕ੍ਰੋਧ ਰੂਪੀ ਬੜਬੜੇ ਮਗਰਮੱਛ ਹੈ, ਬੜਬੜੇ ਮਗਰਮੱਛ ਬੈਠੇ ਹੈ। ਮੋਹ ਰੂਪੀ ਬਹੁਤ ਵੱਡੀਆਂ ਘੁੰਮਣ ਘੇਰੀਆਂ, ਲੋਭ ਰੂਪੀ ਦਲਦਲ ਬੜੀ ਹੈ, ਹੰਕਾਰ ਰੂਪੀ ਬੜਬੜੀਆਂ ਚਟਾਨਾਂ, ਜ਼ਿੰਦਗੀਆਂ ਰੂਪੀ ਜਹਾਜ਼ ਹੈ, ਵਾਸ਼ਨਾ ਰੂਪੀ ਹਵਾ ਬੜੀ ਤੇਜ਼ ਚੱਲਦੀ ਹੈ। ਇਹ ਹੰਕਾਰ ਦੀਆਂ ਚਟਾਨਾਂ ਨਾਲ ਟਕਰਾ ਟਕਰਾ ਜ਼ਿੰਦਗੀਆਂ ਰੂਪੀ ਜਹਾਜ਼ ਰੋਜ਼ਾਨਾ ਕਿੰਨੇ ਤਬਾਹ ਹੋ ਰਹੇ ਹੈ, ਗਿਣਤੀ ਹੈ ਕਿੰਨਿਆਂ ਨੇ ਆਪਣੀਆਂ ਜਵਾਨੀਆਂ ਬਰਬਾਦ ਕਰ ਲਈਆਂ, ਕਈਆਂ ਨੇ ਬੁਢਾਪਾ ਸਾਂਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਬਸ ਬੋਤਲਾਂ ਪੀ ਰਹੇ ਹੈ, ਨਸ਼ੇ ਕਰਦੇ ਹੈ, ਬੇਸ਼ੇ ਵਿਕਾਰਾਂ ਵਿੱਚ ਗਲਤਾਨ ਹੈ। ਨਾ ਵਫਾ ਆਈ ਨਾ ਜਫਾ ਆਈ, ਜ਼ਿੰਦਗੀ ਬਸ ਇਸੇ ਤਰ੍ਹਾਂ ਹੀ, ਈਟ ਡਰਿੰਕ ਵੀ ਮੈਰੀ, ਖਾਓ ਪੀਓ ਮੌਜ ਉਡਾਓ, ਕਿਸੇ ਚ ਬਰਬਾਦ ਕਰ ਰਹੇ ਹੈ। ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਚਾਰ ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ, ਕਹਿੰਦੇ ਦੇਖੀ ਜਾਊਗਾ ਹੁਣ ਮੌਜ ਲੈ ਲਓ, ਹੁਣ ਸ਼ਰਾਬ ਪੀਂਦਾ ਥੋੜੇ ਦਿਨ ਤਾਂ ਮੌਜ ਲੈ ਲਈ, ਜਿਲੇ ਬੋਝੇ ਜੋ ਪੈਸੇ ਮੋਗਾ ਹੈ, ਮਹੀਨੇ ਦੇ 10 ਦਿਨ ਤਾਂ ਮੌਜ ਲਈ, 20 ਦਿਨ ਕਿਵੇਂ ਕੱਟਣੇ ਆ, ਕਿ ਚੋਰੀਆਂ ਜਾਰੀਆਂ ਬਦਮਾਸ਼ੀਆਂ ਕਰੇਗਾ, ਉਹ ਚਾਸਾਂ ਕਿਤੇ ਉਹ ਪੂਰਾ ਕਰਨਾ ਹੀ ਹੈ। ਇਸ ਵਾਸਤੇ ਜਿਹੜੀ ਮੌਜ ਉਹ ਦੁਖਦਾਈ ਵੀ ਬਣ ਜਾਂਦੀ ਹੈ, ਜਿਲੇ ਬਿਮਾਰੀਆਂ ਲੱਗ ਜਾਣੀਆਂ, ਰੋਗ ਲੱਗ ਜਾਂਦੇ ਆ, ਉਹ ਮੌਜ ਹੀ ਫਿਰ ਸਾਧ ਸੰਗਤ ਜੀ ਕੰਡੇ ਬਣ ਜਾਂਦੇ ਆ, ਜਿਹੜੀ ਬੁਰਾਈ ਨੂੰ ਫੁੱਲ ਸਮਝ ਕੇ ਫਲ ਸਮਝ ਕੇ ਗ੍ਰਹਿਣ ਕਰਦੇ ਸੀ, ਉਹ ਬੁਰਾਈ ਹੀ ਉਸ ਤਰ੍ਹਾਂ ਦੀ ਮਾਲਾ ਬਣ ਜਾਂਦੀ ਹੈ। ਕਈ ਵਾਰੀ ਜੇਲ੍ਹ ਦੀਆਂ ਸੀਖਾਂ ਵੀ ਦਿਖਾਉਂਦੀ ਹੈ, ਹੋਰ ਵੀ ਕਈ ਤਰ੍ਹਾਂ ਦੇ ਉਪਦਰਵ ਬੜਬੜੇ ਕਤਲੋ ਗਾਰਤ ਹੋ ਜਾਂਦੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਜਿਹੜਾ ਹਰੀ ਦਾ ਉਪਦੇਸ਼ ਹੈ, ਹਰੀ ਦਾ ਨਾਮ ਹੈ, ਇਹ ਸੰਸਾਰ ਸਾਗਰ ਨੂੰ ਤਾਰਨ ਵਾਸਤੇ ਜਹਾਜ਼ ਰੂਪਿਆ, ਜ਼ਿੰਦਗੀ ਨੂੰ ਬਰਬਾਦ ਨਾ ਕਰੋ, ਸਾਧ ਸੰਗਤ ਵਿੱਚ ਆਇਆ ਕਰੋ, ਗੁਰੂ ਦਾ ਉਪਦੇਸ਼ ਲੈ ਕੇ ਪਾਪ ਦੀ ਬੇੜੀ ਚੋਂ ਨਿਕਲ ਕੇ ਅਧਰਮ ਦੀ ਬੇੜੀ ਚੋਂ, ਤੇ ਇਸ ਜਿਹੜੀ ਧਰਮ ਦੀ ਬੇੜੀ ਨੌਕਾ ਇਹਦੇ ਚ ਬੈਠਣਾ ਚਾਹੀਦਾ, ਸ਼ਰਧਾ ਰੂਪੀ ਪੂੰਜੀ ਦੇ ਕੇ ਗੁਰੂ ਮਲਾ ਉਹ ਫਿਰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਆ। ਦੁੱਖ ਨਾ ਸਕਿਆ ਵਿਆਪ, ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਹੁਣ ਡਰਾਈਵਰ ਸੌ ਜਾਏ ਤੇ ਬੱਸ ਚ ਜਿੰਨੀਆਂ ਸਵਾਰੀਆਂ ਬੈਠੀਆਂ ਕੋਈ ਬਚੂਗਾ, ਜੇ ਡਰਾਈਵਰ ਜਾਗਦਾ ਬਾਕੀ ਸਾਰੇ ਭਾਵੇਂ ਸੁੱਤੇ ਰਹਿਣ, ਕਿਨਾਰੇ ਲਾ ਦੂਗਾ। ਪਾਇਲਟ ਜਾਗਰਤ ਵਿੱਚ ਹੈ, ਜਹਾਜ਼ ਬੰਨੇ ਲੱਗ ਜਾਏਗਾ, ਸਵਾਰੀਆਂ ਭਾਵੇਂ ਸੁੱਤੀਆਂ ਰਹਿਣ, ਪਰ ਜੇ ਪਾਇਲਟ ਅਵੇਸਲਾ ਹੋ ਜਾਏ ਫੇਰ ਦੇਖ ਲਓ ਕਿਵੇਂ ਹੋਏਗਾ। ਸੋ ਇਸ ਵਾਸਤੇ ਇਸੇ ਤਰ੍ਹਾਂ ਜਿਹੜਾ ਸਚੇਤ ਗੁਰੂ ਆ ਉਹ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ, ਤੇ ਗੁਰੂ ਡੁੱਬਿਆ ਆਪ ਸੰਸਾਰ ਹੋਵੇ ਉਹਨ ਸਿੱਖ ਨੂੰ ਪਕੜ ਕੇ ਤਾਰਨਾ ਕੀ, ਬਿਨਾਂ ਔਸ਼ਧੀ ਫਿਰੇ ਹਕੀਮ ਬਣਿਆ ਉਹਨ ਕਿਸੇ ਦਾ ਰੋਗ ਬਦਾਰਨਾ ਕੀ। ਦਵਾਈ ਜਾਣਦਾ ਕੋਈ ਨੀ, ਨਵਜ ਫਟਣ ਦਾ ਗਿਆਨ ਨਹੀਂ, ਉਹ ਰੋਗੀ ਦਾ ਇਲਾਜ ਕਿਵੇਂ ਕਰੇਗਾ। ਗੁਰੂ ਆਪ ਤੇ ਡੁੱਬ ਰਿਹਾ ਹੈ, ਉਹ ਚੇਲੇ ਨੂੰ ਕਿੱਥੋਂ ਤਾਰੇਗਾ। ਇਸ ਵਾਸਤੇ ਹਜ਼ੂਰ ਕਹਿੰਦੇ ਹੈ ਉਹ ਪਰਮੇਸ਼ਰ ਦਾ ਨਾਮ ਹਰੀ ਜੋਨੀ ਦੀ ਖਜ਼ਾਨਾ ਰੂਪੀ ਹੈ, ਉਹ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਰੂਪ ਹੈ। ਜਿਹੜੇ ਇਸ ਬੇੜੇ ਵਿੱਚ ਬਹਿੰਦੇ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ, ਸਾਰੀ ਸੁਰੱਖਿਆ ਪ੍ਰੋਟੈਕਸ਼ਨ ਮਿਲਦੀ ਹੈ। ਸਾਧੂ ਸੰਗ ਭਜੋ ਗੋਪਾਲ, ਕਿਉਂਕਿ ਜਿਹੋ ਜਿਹਾ ਪਾਸੇ ਜਾਣਾ ਸਾਨੂੰ ਉਸੇ ਤਰ੍ਹਾਂ ਦੀ ਸੰਗਤ ਜਿਹੜੀ ਹੈ ਢੂੰਡਣੀ ਪੈਂਦੀ ਹੈ। ਜੇ ਡਾਕਟਰ ਬਣਨਾ ਤੇ ਡਾਕਟਰ ਦੀ ਸੰਗਤ ਕਰਨੀ ਪਏਗੀ ਕਿ ਨਹੀਂ। ਇੰਜੀਨੀਅਰ ਬਣਨਾ ਤੇ ਇੰਜੀਨੀਅਰ ਦੀ, ਮਕੈਨਿਕ ਬਣਨਾ ਮਕੈਨਿਕ ਦੀ, ਸਾਇੰਸਿਸਟ ਬਣਨਾ ਸਾਇੰਸਿਸਟ ਦੀ, ਸਾਹਿਤਕਾਰ ਬਣਨਾ ਸਾਹਿਤਕਾਰ ਦੀ, ਸੰਗੀਤਕਾਰ ਬਣਨਾ ਸੰਗੀਤਕਾਰ ਦੀ, ਕੋਈ ਚਿੱਤਰਕਾਰ ਤੇ ਉਦੋਂ ਡਾਇਰੈਕਸ਼ਨ ਲੈਣੀਆਂ ਪੈਣਗੀਆਂ। ਪਹਿਲਵਾਨ ਬਣਨਾ ਕਿਸੇ ਪਹਿਲਵਾਨ ਦੀ, ਆਪਣੇ ਆਪ ਤੇ ਕੋਈ ਪਹਿਲਵਾਨ ਬਣਨਾ ਹੀ ਰਿਹਾ। ਤੇ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਭਜਨ ਕਰਨਾ, ਤੇ ਫੇਰ ਵੀ ਭਜਨ ਕਰਨ ਵਾਲਿਆਂ ਦੀ ਸੰਗਤ ਕਰ ਲੈਣੀ ਕੋਈ ਪਾਪਤ ਨੀ। ਗੱਜ ਕੇਵਲ ਸੰਗਤ ਅੱਗੇ ਨਾ ਕਿਸੇ ਦੀ ਕਰਨੀ ਪਏਗੀ। ਇਹ ਮਨ ਰਹਿ ਵੀ ਨਹੀਂ ਸਕਦਾ ਜੇ ਚੰਗੇ ਪੁਰਖਾਂ ਦੀ ਸੰਗਤ ਨਹੀਂ ਕਰੇਗਾ ਤੇ ਦੁਰਜਨਾਂ ਦੀ ਕੋਈ ਸੰਗਤ ਬੈਠੇਗਾ। ਟਾਈਮ ਤੇ ਪਾਸ ਕਰਨਾ ਹੀ ਆ। ਐਡਾ ਤਾਂ ਕੋਈ ਜਮਦਾ ਜਿਹਦੇ ਪੁੱਤ ਹੈ ਨਹੀਂ ਕਿ ਉਹਦੀ ਲਿਵ ਧੁਰੋਂ ਜੁੜੀ ਹੋਵੇ। ਲਿਵ ਤਾਂ ਜੋੜਦਿਆਂ ਜੋੜਦਿਆਂ ਨਹੀਂ ਜੁੜਦੀ। ਮਨ ਸ਼ੁੱਧ ਕਰਦਿਆਂ ਕਰਦਿਆਂ ਸ਼ੁੱਧ ਨਹੀਂ ਹੁੰਦਾ। ਤੇ ਉਹ ਬਹਾਨੇਬਾਜ ਲੋਕ ਆ, ਮਨ ਹਰਾਮੀ ਹੋਈ ਤਾਂ ਢੇਰ। ਸਾਡਾ ਜੀ ਮਨ ਸ਼ੁੱਧ ਚਾਹੀਦਾ। ਤੇਰੇ ਕੋ ਕੀ ਥਰਮਾਮੀਟਰ ਆ ਤੇਰਾ ਮਨ ਸ਼ੁੱਧ ਆ? ਗੱਜ ਕੇ ਬੋਲੋ। ਜਿਹਦਾ ਮਨ ਸ਼ੁੱਧ ਆ ਉਹ ਇਹੋ ਜਿਹੀਆਂ ਗੱਲਾਂ ਥੋੜੀ ਟੁਚਰਾਂ ਥੋੜੀ ਕਰਦਾ। ਉਹ ਅੱਜ ਕੱਲ ਇਸ ਤਰ੍ਹਾਂ ਟੁਚਰਵਾਦੀ ਬੜੀ ਕਰਦੇ ਆ। ਮਨ ਸ਼ੁੱਧ ਚਾਹੀਦਾ ਜੀ। ਮਨ ਸ਼ੁੱਧ ਕੀਤਿਆਂ ਨਹੀਂ ਹੋ ਰਿਹਾ। ਸੋ ਇਸ ਵਾਸਤੇ ਹਜ਼ੂਰ ਕਹਿ ਰਹੇ ਹੈ ਕਿ ਸਾਧੂ ਸੰਗ ਭਜੋ ਗੋਪਾਲ ਜੀ ਨੇ ਆਪਣਾ ਆਪ ਸਾਧਿਆ ਹੋਇਆ। ਮਨ ਅਸਾਧ ਸਾਧੇ ਜਨ ਕੋਏ। ਇਹਨੂੰ ਸਾਧਣਾ ਬਹੁਤ ਔਖਾ। ਸਵਾਦੂ ਤੇ ਬਹੁਤ ਮਿਲਣਗੇ ਤੇ ਸਾਧੂ ਸਾਧਨਾ ਕਰਕੇ ਜਿਨ ਆਤਮਾ ਪਦ ਦੀ ਸਿੱਧੀ ਕੀਤੀ ਹੈ ਉਹੀ ਸਾਧੂ ਬਣੇਗਾ। ਸਾਧ ਨਾਮ ਨਿਰਮਲ ਪਾ ਕੇ ਕਰਮ ਜੀ ਦੇ ਕਰਮ ਨਿਰਮਲ ਹੈ, ਪਵਿੱਤਰ ਹੈ। ਐਸੇ ਜਿਹੜੇ ਗੁਰਮੁਖ ਜਨ ਆ ਉਹਨਾਂ ਦੇ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦਾ ਭਜਨ ਕਰੋ, ਉਹਦੇ ਨਾਮ ਦਾ ਭਜਨ ਕਰੋ। ਕਿਉਂਕਿ ਭਜਨ ਨਾਰਨ ਵਾਲਿਆਂ ਕੋਲ ਬੈਠਾਂਗੇ ਤੇ ਭਜਨ ਬਾਣੀ ਦੀਆਂ ਗੱਲਾਂ ਚੱਲਣਗੀਆਂ, ਤੇ ਰਾਜਨੀਤਿਕਾਂ ਕੋਲ ਬੈਠਾਂਗੇ ਇਹਦਾ ਰਾਜਨੀਤੀ ਦੀਆਂ ਪਿਓ ਦੀਆਂ ਲੱਤਾਂ ਕਿਵੇਂ ਖਿੱਚਣੀਆਂ, ਉਹਨੂੰ ਨਿਯਮਾਂ ਕਿਵੇਂ ਦਿਖਾਉਣਾ, ਆਪਣੀ ਪਾਰਟੀ ਕਾਮਯਾਬ ਕਿਵੇਂ ਕਰਨੀ ਹੈ। ਰਾਜਨੀਤਿਕਾਂ 'ਚ ਤਾਂ ਇਹ ਹੀ ਹੁੰਦਾ। ਸਾਧੂ ਸੰਗ ਭਜੋ ਗੋਪਾਲ, ਉਹ ਜੋ ਪ੍ਰਿਥਵੀ ਦਾ ਪਾਲ ਪਾਲਕ ਰੱਖਕ ਆ ਉਸ ਦਾ ਭਜਨ ਕਰੋ। ਹੁਣ ਅੱਜ ਕੱਲ ਆਪੋ ਆਪਣਾ ਭਜਨ ਬਹੁਤ ਕਰਾ ਰਿਹਾ ਹੈ। ਬਹੁਤ ਸਾਰੀਆਂ ਸ਼ਾਖਾਂ ਐਸੀਆਂ ਚੱਲੀਆਂ ਉਹ ਰੱਬ ਦਾ ਭਜਨ ਨਹੀਂ ਕਰਾਉਂਦੇ, ਰਾਂ ਰੱਬ ਦੀ ਕੋਈ ਕਥਾ ਹੀ ਕਰਦੇ ਆ। ਬਸ ਉਹਨਾਂ ਦੇ ਆਪਣੇ ਦਾਇਰੇ ਦਾ ਹੀ ਕੰਮ ਚੱਲਦਾ। ਕਈਆਂ ਨੇ ਕੀ ਹੁੰਦੇ ਆ ਉਹ ਲਾਕਟ ਜਿਹਾ ਬਣਾਏ ਹੋਏ ਆ, ਉਹਨਾਂ ਦੇ ਚੇਲਿਆਂ ਨੇ ਉਹ ਗਲਾਂ ਵਿੱਚ ਪਾਏ ਹੋਏ ਆ। ਪੁਰਾਣੇ ਸਮੇਂ ਵੀ ਲੋਕ ਇਸ ਤਰ੍ਹਾਂ ਦਾ ਕਰਦੇ ਸੀ। ਘਰ ਮੈਂ ਠਾਕਰ ਨਜ਼ਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ, ਨੀਰ ਬਰੋਲੇ ਖੱਪ ਖੱਪ ਫਿਰ। ਗੱਲ ਦੇ ਵਿੱਚ ਪੱਥਰ ਦੀ ਮੂਰਤੀ ਪਾ ਲਈ ਜਾਂ ਹੋਰ ਕਾਗਜ਼ ਦੀ ਮੂਰਤੀ ਮੜਾ ਕੇ ਪਾ ਲਈ। ਇਸ ਤਰ੍ਹਾਂ ਦੀ ਕਿਰਿਆ ਬੜੀ ਚੱਲ ਰਹੀ ਹੈ। ਉਹ ਆਪੋ ਆਪਣੀ ਪੂਜਾ ਕਰਾ ਰਹੇ ਹੈ ਕਿਉਂਕਿ ਕਲ ਯੁਗ ਦੇ ਵਿੱਚ ਘਰ ਘਰ ਹੋਏ ਬਹੇ ਗਏ ਰਾਮਾ ਘਰ ਘਰ ਬਣ ਜਾਣਗੇ। ਹੁਣ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇਗਾ ਫੇਰ ਵੀ ਬਹੁਤ ਹੈ। ਜੇ ਸ਼ਾਇਦ ਮਹਾਰਾਜ ਇਹ ਕਿਰਪਾ ਨਾ ਕਰਦੇ ਫੇਰ ਚੇਲੇ ਤਾਂ ਮਿਲਣੇ ਨਾ, ਸਾਰੇ ਗੁਰੂ ਹੀ ਮਿਲਣੇ ਸੀ। ਗੱਜ ਕੇ ਬੋਲੋ। ਇਹ ਬੰਨ ਲਾ ਗਏ, ਇਹ ਬੰਧਾਨ ਬਣਾ ਗਏ ਨੇ। ਗੁਰੂਆਂ ਦੀ ਭਰਮਾਰ ਬਹੁਤ ਹੋ ਜਾਣੀ ਸੀ। ਉਹ ਠੂਹਿਆਂ ਦੀ ਕਤਾਰ ਵਾਲੀ ਗੱਲ ਚੇਤੇ ਹੈ ਨਾ। ਪੁੱਛਿਆ ਵੀ ਤੁਹਾਡੇ ਜਾਇਦਾਰ ਕੌਣ ਆ? ਕਹਿੰਦੇ ਪੂਛੀ ਹੱਥ ਲਾ ਕੇ ਦੇ ਲਓ, ਜਿਹੜੇ ਠੂਹੇ ਦੇ ਲਾਉਣ ਉਹ ਡੰਗ ਮਾਰੇ। ਕਹਿੰਦੇ ਸਾਰੇ ਜਾਇਦਾਰ ਹੀ ਆ। ਫਿਰ ਇਸ ਤਰ੍ਹਾਂ ਦੀ ਕਿਰਿਆ ਬਣ ਜਾਣੀ ਸੀ। ਇਹ ਤਾਂ ਮਹਾਰਾਜ ਬਹੁਤ ਵੱਡੀ ਸੋਚ ਸੋਚ ਕੇ ਕਰ ਗਏ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿ ਰਹੇ ਹੈ आन संजम किछ ना सूझै। होर जड़े संजम है कर्म धर्म पाखंड जो दिसै तिन जम जा गाती लूटै। निर्वाण कीर्तन गावहौ करते का निमख सिमरत जित छूटै। फिर तुहाडा छुटकारा हो जाएगा वड़ा दुखां तो रहत करन वाला कीर्तन हरि दा जस ओ कीता जाए। कई जथियां दा नां रख लैणगे निष्काम सेवक जथा। जे बिच जाके देखिए कामना उन्हां च भी हुंदी है। गज के बोलो महाराज कथा कर रहे सी दसम पातशाह स्रोते बड़े बैठे समाधियां ला के एक नागा बैठा विच वो भी सुन रहा। सुथरा शाह आ गया वो पिछे बैठा सी हुण मालक देनी उहदे चूंडी वट सी ते अखां मीट लईआं। हुण देखिआ वी चूंडी कैन वड्डी आले दुआले देखिआ सारे ने अखां मीटियां। बड़ा हैरान वी चूंडी वड्डी कैने। फिर बह गया वो सुथरे ने फिर कर दिता चूंडी वटती। फिर देखा बड़ा गर्म हो गया भी कहने कीता। फिर तीजी वेरी फिर ताजी वो उठ के खड़ा हो गया। महाराज तुहाडी संगत काहदी है इन्ना ज्ञानी तुसी कथा करदे आ मैं सुनदा पता नहीं मेरे चूंडी कौन वड्डी जांदा। महाराज कहन लगे भी कहन चूंडी वड्डी है गल तां निकले होनी है जिहनूं आदत सुभा होवे। ਉਹ ਸੁਥਰਿਆਲ ਸਾਰਿਆਂ ਦੀ ਉਮਰ ਹੋ ਗਈ ਵੀ ਇਹੋ ਜਿਹਾ ਕੰਮ ਇਹੀ ਕਰਦਾ ਹੁੰਦਾ। ਗੱਜ ਕੇ ਬੋਲੋ ਸੁਥਰਿਆ ਤੈਂ ਵੱਡੀ ਜੇ ਹੁਣ ਮੰਨਣਾ ਹੀ ਪੈਣਾ ਸੀ। ਕਹਿੰਦੇ ਤੂੰ ਚੂੰਡੀ ਕਿਉਂ ਵੱਡੀ ਜੇ? ਕਹਿੰਦੇ ਇਹਨੂੰ ਪਿੰਡੇ ਨੂੰ ਸਵਾਹ ਮਲੀ ਹੋਈ ਸੀ ਮੈਂ ਦੇਖਿਆ ਵੀ ਸਵਾਹ ਚ ਅੱਗ ਹੈਗੀ ਆ ਕਿ ਬੁਝ ਗਈ ਹੈ। ਗੱਜ ਕੇ ਬੋਲੋ ਹਾਲੇ ਕਹਿੰਦੇ ਅੱਗ ਹੈਗੀ ਹੈ ਕ੍ਰੋਧ ਦੀ ਅੱਗ ਹੈਗੀ ਹੈ ਇਹ ਸਵਾਹ ਮਲਣਾ ਵੀ ਨਹੀਂ ਬੁਝਦੀ। ਬੜਾ ਔਖਾ ਕੰਮ ਹੈ ਆਪਾਂ ਦੂਏ ਦੀ ਗੱਲ ਤੇ ਹੱਸਦੇ ਹਾਂ ਹੈਗੇ ਆਪਾਂ ਵੀ ਉੱਥੇ ਕੀ ਖੜੇ ਹਾਂ ਆਪਾਂ ਕੋਈ ਗਾਹਾਂ ਨਹੀਂ ਟੱਪੇ ਉਹ ਨਾਂਗੇ ਤੋਂ ਉਹਦੇ ਨੂੰ ਵੀ ਜ਼ਿਆਦਾ ਅੱਗੇ ਹੈ ਆ ਪੂਰਾ ਗਿਆਨੀ ਜੀ ਕੜਾਹ ਘੱਟ ਦੇ ਦੇਣ ਦੇਖ ਲਓ ਕਿਵੇਂ ਘੂਰ ਘੂਰ ਕੇ ਦੇ ਦੇ ਉਹਨੇ ਭਾਈ ਜੀ ਉੱਧਰ ਗੱਫਾ ਜ਼ਿਆਦਾ ਦੇਈ ਜਾਂਦਾ ਸਾਨੂੰ ਪੁੱਛਦਾ ਹੀ ਨਹੀਂ। ਸੋਏ ਸੋ ਵਾਸਤੇ ਆਪਣੀ ਹਾਲਤ ਵੀ ਐਸੀ ਹੁੰਦੀ ਹੈ ਕਈ ਵਾਰੀ ਗੁਰਦੁਆਰੇ ਪੱਖਾ ਚੜਾ ਦੇਣਗੇ ਕਲੋਕ ਗੁਰਦੁਆਰੇ ਚੜਾ ਕੇ ਆਉਣਾ ਘਰ ਦੇ ਜਿੰਨੇ ਜੀ ਆ ਸਾਰਿਆਂ ਦੇ ਨਾਂ ਉਹਦੇ ਫੰਗਾਂ ਤੇ ਲਿਆ ਦੇਣੇ ਤੇ ਪਹਿਲਾਂ ਤਾਂ ਹਵਾ ਉਹ ਲੈਣ ਤੇ ਜਦ ਤੂੰ ਮਹਾਰਾਜ ਦੇ ਚੜਾਇਆ ਤੇ ਆਪਣੇ ਨਾਂ ਕਾਹਲੇ ਲਿਖੀ ਜਾਣਾ ਕਲੋਕ ਤੇ ਆਪਣਾ ਨਾਂ ਲਿਖਣਗੇ ਚੜਾਇਆ ਗੁਰਦੁਆਰੇ ਨਾਂ ਆਪਣਾ ਹਾਲੇ ਆਪਣਾ ਤਾਂ ਛੱਡੀ ਨੀ। ਜੇ ਕਿਤੇ ਉਹ ਘੜੀ ਦਾ ਸੈੱਲ ਮੁੱਕ ਗਿਆ ਨਾ ਗ੍ਰੰਥੀ ਸਿੰਘ ਨੇ ਸੈੱਲ ਪਾਉਣ ਲਈ ਭੇਜ ਦਿੱਤੀ ਦੂਏ ਦਿਨ ਭਾਈ ਸਾਹਿਬ ਦੀ ਸ਼ਾਮ ਤਾਂ ਆ ਜਾਣੀ ਸਾਡਾ ਕਲੋਕ ਕਿੱਥੇ ਹੈ ਸਾਡਾ ਹਾਲੇ ਵੀ ਨਾਲ ਹੀ ਹੈ। ਗੱਜ ਕੇ ਬੋਲੋ ਇਹ ਸਾਡੀ ਹਾਲਤ ਹੈ ਹਾਲੇ ਸਾਡਾਪਨ ਨਾਲ ਆ ਮੇਰਾਪਨ ਨਾਲ ਆ ਮੇਰ ਛੱਡੀ ਨਹੀਂ। ਛੋਟੀਆਂ ਛੋਟੀਆਂ ਚੀਜ਼ਾਂ ਜਿਹਦਾ ਦਾਨ ਕਰਦੇ ਹਾਂ ਉਹਦੇ ਤੇ ਵੀ ਸਵਾਤ ਨਹੀਂ ਗੁਆਉਂਦੇ। ਸੋਏ ਸੋ ਵਾਸਤੇ ਇੱਕ ਵਾਰੀ ਉੱਥੇ ਜੀ ਇੱਕ ਸਰਦਾਰ ਆਇਆ ਸੰਤਾਂ ਕੋ ਉਹਨੇ ਭਾਂਡੇ ਚੜਾਏ ਨਾ ਉੱਥੇ ਕੋਈ ਜੰਦਾ ਸੀ ਨਾ ਕੁੰਡਾ ਸੀ ਝੌਂਪੜੀਆਂ ਹੁੰਦੀਆਂ ਸੀ ਕੋਈ ਆਇਆ ਉਹ ਚੁੱਕ ਕੇ ਲੈ ਗਿਆ। ਸਰਦਾਰ ਸਰਦਾਰਨੀ ਆਏ ਸਰਦਾਰਨੀ ਕਹਿੰਦੀ ਮਹਾਂਪੁਰਖੋ ਅਸੀਂ ਵਧੀਆ ਥਾਲ ਚੜਾਏ ਸੀ ਬਾਟੀਆਂ ਤੇ ਆ ਪਹਿਲੀਆਂ ਉਹ ਹੀ ਟੁੱਟੀਆਂ ਵਰਤੀ ਜਾਂਦੀਆਂ ਉਹ ਵਰਤਾਏ ਨੀ। ਸੰਤ ਮੁਸਕਰਾਉਣ ਕਹਿੰਦੇ ਮਹਾਰਾਜ ਤੁਸੀਂ ਹੱਸਦੇ ਆ ਕਹਿੰਦੇ ਭਾਈ ਜਿਹੜਾ ਲਿਗਿਆ ਉਹ ਵੀ ਤਾਂ ਹੱਸਦਾ ਹੀ ਹੋਊ ਜਿਹੜਾ ਚੋਰ ਲਿਗਿਆ ਉਹ ਹੱਸਦਾ ਹੀ ਹੋਏਗਾ ਤੇ ਮੇਰਾ ਦਾ ਲੱਗ ਗਿਆ। ਕਹਿੰਦੇ ਮਹਾਰਾਜ ਸਾਡਾ ਤਾਂ ਚਾਅ ਵੀ ਪੂਰਾ ਨਹੀਂ ਹੋਇਆ। ਸੰਤ ਕਹਿੰਦੇ ਸਰਦਾਰ ਸਾਹਿਬ ਇਹ ਦੱਸ ਤੂੰ ਆਪਣੀ ਕਿਰਤ ਦੇ ਲਿਆਇਆ ਸੀ ਕਿ ਦੋ ਨੰਬਰ ਦੀ ਕਮਾਈ ਦੇ? ਗੱਜ ਕੇ ਬੋਲੋ। ਸੰਤ ਕਹਿੰਦੇ ਮੈਂ ਫੌਜ ਵਿੱਚੋਂ ਆਇਆ ਸੀ ਮੇਰੇ ਪਾ ਇੱਕ ਛੋਟਾ ਜਿਹਾ ਟਰੰਕ ਸੀ ਤੇ ਉਹ ਮੇਰੇ ਵਰਦੀ ਦੇ ਕੱਪੜੇ ਸੀ ਇੰਨੇ ਸਾਲ ਮੈਂ ਫਲਾਨੀ ਨਦੀ ਦੇ ਕਿਨਾਰੇ ਰਿਹਾ, ਉੱਥੇ ਉਹ ਕਿਨਾਰੇ ਪਿਆ ਹੁੰਦਾ ਸੀ ਟਰੰਕ, ਤੇ ਜੰਦੀ ਛੋਟੀ ਜਿਹੀ ਸੀ ਲਾ ਕੇ ਉੱਤੇ ਕੁੰਜੀ ਰੱਖ ਜਾਣੀ, ਮੈਂ ਕਈ ਕਹਿੰਦੇ ਨੇ ਮੁੜਨਾ ਨਾ। ਕਹਿੰਦੇ ਸਾਡਾ ਉਹ ਟਰੰਕ ਇਹਨੇ ਚੁੱਕਿਆ ਨੀ, ਕਿਉਂਕਿ ਧਰਮ ਦੀ ਕਿਰਤ ਦਾ ਸੀ। ਗੱਜ ਕੇ ਬੋਲੋ। ਫਿਰ ਪੁੱਛਿਆ ਵੀ ਦੱਸ, ਫਿਰ ਮੰਨ ਗਿਆ ਵੀ ਇੰਨੀ ਵੱਡੀ ਲਈ ਸੀ, ਉਹਦੇ ਚ ਹਿੱਸਾ ਕੁਝ ਤੁਹਾਨੂੰ ਦੇ ਗਿਆ ਸੀ। ਕਈ ਵਾਰੀ ਉਹ ਵੀ ਕਰਦੇ ਆ ਵੀ ਜਿਲੇ ਫਿਰ ਪਾਪ ਕਰਕੇ ਆਤਮਾ ਕੰਬਦੀ ਆ ਨਾ, ਉਹ ਕਾਂਬਾ ਹਟਾਉਣ ਵਾਸਤੇ ਫਿਰ ਥੋੜਾ ਜਿਹਾ ਐਂ ਕਰ ਲੈਂਦੇ ਆ। ਪਰ ਇਹ ਅੰਤਰਜਾਮੀ ਦਾ ਘਰ ਆ, ਇੱਥੇ ਧਰਮ ਦੀ ਕਿਰਤ ਹੀ ਪ੍ਰਵਾਨ ਹੈ ਭਾਈ। ਇੱਥੇ ਲਾਲੋ ਦਾ ਮੁੱਲ ਹੈ, ਮਲਕ ਭਾਗੋ ਦੀ ਕੋਈ ਕੀਮਤ ਨਹੀਂ। ਹਜ਼ੂਰ ਪਾਤਸ਼ਾਹ ਕਹਿ ਰਹੇ ਹਨ, ਆਨ ਸੰਜਮ ਕਿਛ ਨਾ ਸੂਝੈ। ਹੋਰ ਕਿੰਨੇ ਤਰ੍ਹਾਂ ਦੇ ਸੰਜਮ ਕਰ ਲੈ। ਪਾਤਸ਼ਾਹ ਗਏ ਰਾਜਸਥਾਨ ਚ ਬਾਬਾ ਨੀਲੇ, ਉੱਥੇ ਗਏ। ਉਹ ਜੈਨੀਆਂ ਦਾ ਉਧਰ ਜ਼ੋਰ ਬੜਾ ਸੀ। ਜੈਨੀ ਕਬੂਤਰ ਨੂੰ ਦੇਵ ਪੰਛੀ ਕਹਿੰਦੇ ਆ, ਦਾਣੇ ਬਹੁਤ ਪਾਉਂਦੇ ਆ ਗੋਲਿਆਂ ਨੂੰ। ਜਿਸ ਵੇਲੇ ਮਹਾਰਾਜ ਉਤਰੇ ਉਦੋਂ ਜਾਨਵਰ ਫਿਰ ਡਰਨੋਂ ਹਟ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜੇ ਨੇ ਚਰਨ ਚੁੱਕਿਆ ਤੇ ਰੱਖਣ ਲੱਗਾ, ਇੱਕ ਕਬੂਤਰ ਥੱਲੇ ਆ ਕੇ ਮਰ ਗਿਆ। ਜੈਨੀਆਂ ਨੇ ਰੌਲਾ ਪਾਇਆ, ਦੇਵ ਪੰਛੀ ਮਰ ਗਿਆ। ਮਹਾਰਾਜ ਕਹਿੰਦੇ ਵੀ ਮਾਰਿਆ ਨੀ ਕਿਸੇ ਨੇ, ਤੇ ਉੱਡਿਆ ਨੀ ਤੇ ਘੋੜੇ ਦੇ ਪੈਰ ਥੱਲੇ ਆ ਗਿਆ, ਜਾਣ ਕੇ ਤਾਂ ਮਾਰਿਆ ਨੀ। ਕਹਿਣ ਲੱਗੇ ਫਿਰ ਸਾਰੇ ਹੀ ਮਾਰ ਦਿਓ। ਮਹਾਰਾਜ ਕਹਿੰਦੇ ਵੀ ਦੇਵ ਪੰਛੀ ਗੋਲੇ ਸਾਰੇ ਮਰ ਜਾਓ। ਮਹਾਰਾਜ ਜਨਮ ਦੇਣ ਵਾਲੇ ਆ, ਮਹਾਰਾਜ ਰੱਖਣ ਵਾਲੇ ਆ, ਮਹਾਰਾਜ ਮਾਰਨ ਵਾਲੇ ਆ। ਹਰ ਬਿਨ ਮਾਰ ਜਵਾਲ ਨਾ ਸਕੈ, ਸਾਰਾ ਹੱਥ ਤਾਂ ਉਹਨਾਂ ਦੇ ਹੀ ਆਰਨ ਭਰਨ ਜਾਗਾ ਨੇਤਰ ਬੋਧ। ਮਨੋਜ ਥੋੜੀ ਉਹ ਪਰਮੇਸ਼ਰ ਸੀਗੇ, ਉਹ ਮਰ ਗਏ। ਬਾਬਾ ਜੀ ਹੁਣ ਤਾਂ ਜੈਨੂ ਇਹਨੂੰ ਲੱਭ ਪਈਆਂ ਗਸ਼ੀਆਂ ਪੈਣ, ਪਿੱਟਣ ਲੱਭ ਪਏ। ਕਹਿੰਦੇ ਹੁਣ ਤਾਂ ਬਸ ਗਰਕ ਜਾਣਾ ਇਹ। ਬਹੁਤ ਰੌਲਾ ਪਾਇਆ, ਮਹਾਰਾਜ ਕਿਰਪਾ ਕਰੋ, ਇਹ ਤਾਂ ਹੁਣ ਗਰਕ ਜਾਣਾ, ਦੇਵ ਪੰਛੀ ਮਰ ਗਏ। ਮਹਾਰਾਜ ਕਹਿੰਦੇ ਉਹ ਗੋਲੇ ਮਰ ਗਏ ਤੇ ਤੁਹਾਨੂੰ ਬੜਾ ਦਰਦ ਹੈ, ਉਹ ਮੁਗਲ ਆ ਕੇ ਹਮਲੇ ਕਰ ਕਰਕੇ ਹੈ, ਕਿੰਨਿਆਂ ਦੇ ਪਤੀ ਮਾਰੇ ਆ, ਲੜਕੀਆਂ ਵਿਧਵਾ ਹੋਈਆਂ, ਕਿੰਨਿਆਂ ਦੇ ਪਿਓ ਮਰੇ, ਯਤੀਮ ਹੋਏ ਆ, ਆ ਕਿੰਨੀ ਬਰਬਾਦੀ ਇੱਜਤਾਂ। ਉੱਥੇ ਤਾਂ ਤੁਹਾਨੂੰ ਤਰਸ ਆਇਆ ਨੀ, ਕਿਆ ਗੋਲਿਆਂ ਤੇ ਤਰਸ ਆ ਗਿਆ। ਫਿਰ ਬਹੁਤ ਪਿੱਟਣ, ਕਹਿੰਦੇ ਪਾਓ ਚੋਗਾ, ਚੋਗਾ ਪਾਏ, ਉਹ ਸਾਰੇ ਜੀਂਦੇ ਉਹ ਚੁਗਣ ਲੱਗ ਗਏ। ਕਹਿੰਦੇ ਇਹ, ਕਹਿੰਦੇ ਇਹਦਾ ਲਿਖਿਆ ਇਵੇਂ ਸੀ। ਗੱਜ ਕੇ ਬੋਲੋ। ਇਸ ਵਾਸਤੇ ਇਨਸਾਨ ਕਈ ਵਾਰੀ ਆਪਣੇ ਮਰਜ਼ੀ ਦੇ ਸੰਜਮ ਸਾਧਨ ਕਰਕੇ ਉਹਨੂੰ ਧਰਮ ਮੰਨ ਕੇ ਬਹਿ ਜਾਂਦਾ। ਤੇ ਜਿਹੜੇ ਹਿੰਦੁਸਤਾਨ ਦੇ ਲੋਕ ਸੀ, ਕਹਿੰਦੇ ਜੇ ਸਮੁੰਦਰੋਂ ਪਾਰ ਗਏ ਧਰਮ ਨਹੀਂ ਰਹਿੰਦਾ, ਇਹ ਤਾਂ ਉੱਥੇ ਲੋਕੇ ਬੈਠੇ ਰਹਿ, ਇਧਰੋਂ ਆਰਾਨ ਚੋਂ ਅਫਗਾਨਿਸਤਾਨ ਚੋਂ ਹਮਲੇ ਹੋਣੇ ਸ਼ੁਰੂ ਹੋ ਗਏ, ਉਨੀ ਬਾਹਰੋਂ ਜਾ ਕੇ ਇਹਨਾਂ ਦਾ ਧਰਮ ਵੀ ਨਸ਼ਟ ਕੀਤਾ। ਇਹ ਨਹੀਂ ਕਹਿਣਾ ਜੇ ਸਭ ਮਿਥਿਆ ਹੈ, ਉਹ ਕਹਿੰਦੇ ਤੁਹਾਰੇ ਲਈ ਮਿਥਿਆ ਹੋਏਗਾ, ਹਮਾਰੇ ਲਈ ਸਾਤਿਆ। ਉਨੀ ਹਿੰਦੁਸਤਾਨ ਵੀ ਸਾਂਭ ਲਿਆ, ਉੱਥੇ ਦੀ ਦੌਲਤ ਵੀ, ਇੱਥੇ ਦੀਆਂ ਬੁੜੀਆਂ ਵੀ ਸਾਂਭ ਲਈਆਂ। ਇਹ ਮਿਥਿਆ ਕਰਦੇ ਰਹੇ ਤੇ ਮਹਾਰਾਜ ਨੂੰ ਫਿਰ ਉਪਦੇਸ਼ ਦੇਣਾ ਪਿਆ, ਆਪ ਸਤ ਕੀਆ ਸਭ ਸਤ, ਇਸ ਪ੍ਰਭ ਤੇ ਸਗਲੀ ਉਤ ਪਥ। ਇਸ ਵਾਸਤੇ ਤੁਸੀਂ ਖੁੱਡ ਚ ਵੜ ਕੇ ਲੁਕੋਗੇ ਤੇ ਤੁਹਾਨੂੰ ਲੁਕਣ ਨਹੀਂ ਦੇਣਗੇ। ਖੁੱਡਾਂ ਚ ਵੀ ਅਗਲੇ ਪਾਣੀ ਪਾ ਕੇ ਚੂਹੇ ਕੱਢ ਲੈਂਦੇ ਆ। ਤੇ ਜਿਹੜੇ ਵਿਦੇਸ਼ੀ ਲੋਕ ਸੀ ਉਹ ਤੁਰ ਗਏ, ਕਿੱਥੇ ਕਿੱਥੇ ਘੁੰਮੇ, ਕਿੱਥੇ ਕਿੱਥੇ ਰਾਜ ਬਣਾ ਕੇ ਬਹਿ ਗਏ। ਇਹ ਜਿਹੜੇ ਲੋਕ ਸੀ ਲਕੀਰ ਦੇ ਫਰਕੀਰ ਬਣ ਕੇ ਬੈਠੇ ਰਹੇ। ਤੇ ਗੁਰੂ ਮਹਾਰਾਜ ਨੇ ਯਤਨ ਬਹੁਤ ਕੀਤਾ, ਕੁਰਬਾਨੀ ਵੀ ਬਹੁਤ ਕੀਤੀ, ਪਰ ਸਾਡੇ ਭਾਗ ਇੰਨੇ ਹੀਣੇ ਆ ਕਿ ਅਸੀਂ ਹਾਲੇ ਵੀ ਉੱਠ ਨਹੀਂ ਸਕੇ। ਉੱਠਣਾ ਤਾਂ ਕੀ ਸੀ, ਅਸੀਂ ਸਿੱਖੀ ਔਰ ਸਿਧਾਂਤ ਨੂੰ ਸਾਂਭ ਨਹੀਂ ਸਕੇ, ਬਿਰਲਿਆਂ ਕੋ ਰਹਿ ਗਿਆ। ਐਸੀ ਹਵਾ ਚੱਲੀ ਹੈ, ਸਿੱਖਾਂ ਦੇ ਬੱਚੇ ਬੱਚੀਆਂ ਸਿੱਖ ਬਣਨ ਵਾਸਤੇ ਤਿਆਰ ਨਹੀਂ। ਤੁਹਾਡੇ ਸਾਹਮਣੇ ਹੈ, ਘਰਾਂ ਚ ਦੇਖ ਲਓ। ਜੇ ਅਸੀਂ ਕਹੀਦਾ, ਕਹਿੰਦੇ ਬਾਬਾ ਜੀ ਤੁਸੀਂ ਕਿਰਪਾ ਕਰੋ, ਮੈਂ ਕਿਹਾ ਵੀ ਮੈਂ ਤਾਂ ਹੁਣ ਆਇਆ, ਹੋਰ ਚਾਰ ਦਿਨ ਰਹੂੰਗਾ। ਮਾਂ ਪਿਓ ਨੇ ਜਨਮ ਦਿੱਤਾ, ਜਵਾਨੀ ਫੂਕੀ, ਪਾਲਿਆ, ਪੜਾਇਆ ਲਿਖਾਇਆ, ਕਿੰਨਾ ਖਰਚਾ ਕੀਤਾ। ਸਾਡੇ ਦੇਸ਼ ਦੇ ਬੁੜੇ ਬੁੜੀਆਂ ਦਾ ਮਰਨ ਤੱਕ ਬੱਚੇ ਬੱਚਿਆਂ ਦਾ ਕਰੀ ਜਾਂਦੇ ਆ। ਗੋਰਿਆਂ ਦੀ ਤਾਂ ਲਿਮਿਟ ਹੁੰਦੀ ਹੈ, ਆਪਾਂ ਤਾਂ ਕਬਰ ਚ ਵੀ ਕਹੀ ਜਾਂਦੇ ਹਾਂ ਬੱਚਾ ਰਾਜੀ ਰਹੇ, ਗੱਜ ਕੇ ਬੋਲੋ, ਇੰਨਾ ਲੰਮਾ ਸੋਚਦੇ ਹਾਂ। ਪਰ ਬੱਚੇ ਬੱਚੀਆਂ ਫੇਰ ਕਹਿੰਦੇ ਕਹਿਣਾ ਨਹੀਂ ਮੰਨਦੇ। ਇੱਕ ਮਾਂ ਪੇ ਦਾ ਇਤਨਾ ਵੱਡਾ ਬੱਚੇ ਬੱਚੀ ਤੇ ਪਰ ਪਕਾਰ ਆ, ਮੈਂ ਹੈਰਾਨ ਆ ਕਿ ਉਹ ਤੁਹਾਡਾ ਕਹਿਣਾ ਮੰਨ ਕਿਉਂ ਨਹੀਂ ਰਹੇ। ਕਿਸੇ ਨੂੰ ਸ਼ਰਧਾ ਨੂੰ ਕੋਈ ਪਾਣੀ ਪਿਲਾ ਦੇ, ਸਾਰੀ ਜ਼ਿੰਦਗੀ ਨਹੀਂ ਭੁੱਲਦਾ, ਸਾਨੂੰ ਰਾਤ ਕਟਾਈ ਸੀ, ਪਾਣੀ ਪਿਲਾਇਆ ਸੀ, ਰੋਟੀ ਖਿਲਾਈ ਸੀ, ਤੁਸੀਂ ਇਹਨਾਂ ਤੇ ਇੰਨਾ ਪਰ ਪਕਾਰ ਕਰਦੇ ਆ, ਕਿਉਂ ਨਹੀਂ ਮੰਨਦੇ ਕਹਿਣਾ? ਤੁਸੀਂ ਇਹਨਾਂ ਦੇ ਅੰਦਰ ਪਿਤਰੀ ਭਗਤੀ ਪੈਦਾ ਨਹੀਂ ਕਰ ਸਕੇ, ਜਾਂ ਤੁਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕੀਤਾ, ਨਿਰਾਦਰ ਕਰਦੇ ਰਹੇ, ਇਹ ਵੀ ਦੇਖਦੇ ਰਹੇ, ਉਹ ਕੁਛ ਇਹ ਕਰਨ ਲੱਗ ਪਏ, ਗੱਜ ਕੇ ਬੋਲੋ, ਇਹਨਾਂ ਦੇ ਅੰਦਰ ਭਗਤੀ ਨਹੀਂ ਪੈਦਾ ਕੀਤੀ ਗਈ ਮਾਤਾ ਪਿਤਾ ਦੀ, ਗੁਰੂ ਜਨਾਂ ਦੀ, ਮਹਾਤਮਾ ਜਨਾਂ ਦੀ, ਗੁਰਬਾਣੀ ਪ੍ਰਤੀ। ਕਿਉਂਕਿ ਜਿੰਨੇ ਸਕੂਲ, ਕਾਲਜ, ਯੂਨੀਵਰਸਿਟੀਆਂ, ਉਹਨੀ ਭਗਤੀ ਦਾ ਤਾਂ ਨਾ ਹੀ ਭੋਗੇ ਪਾਤਾ ਵੀ ਭਗਤੀ ਦੀ ਵੀ ਲੋੜ ਆ, ਸ਼ਰਧਾ ਦੀ ਵੀ ਲੋੜ ਆ। ਕਾਲਾ ਅੱਖਰ ਭੈਂਸ ਬਰਾਬਰ ਹੀ ਬਣ ਕੇ ਰਹਿ ਗਿਆ। ਡਿਗਰੀਆਂ ਡਿਪਲੋਮੇ ਦਾ ਬਹੁਤ ਬੜਬੜੇ ਦੇ ਤੇ, ਹੁਣ ਡਿਗਰੀ ਲੈ ਲਈ ਕਹਿੰਦੇ ਫਲਾਨੇ ਦੀ ਡਿਗਰੀ ਹੋਈ, ਦੁਆਲਾ ਨਿਕਲ ਗਿਆ। ਅੱਜ ਵਿਦਿਆ ਵੀ ਦੁਆਲਾ ਕੱਢੀ ਜਾਂਦੀ ਹੈ। ਵਿਦਿਆ ਪੜ੍ਹ ਕੇ ਸਤਿਕਾਰ, ਪਿਆਰ, ਸ਼ਰਧਾ, ਭਗਤੀ ਦਾ ਮਾਰਗ ਪੈਦਾ ਹੋਣਾ ਸੀ, ਪਰ ਇਹ ਵਿਦਿਆ ਤੂੰ ਬੜੀ ਅਵਿਦਿਆ ਤੈ ਸੰਤਨ ਕੀ ਸਾਰ ਨਾ ਜਾਣੀ, ਇਹ ਵਿਦਿਆ ਜੋ ਵਿਦਿਆ ਬਣਦੀ ਜਾ ਰਹੀ ਹੈ। ਹੁਣ ਆ ਬੱਚੇ ਆ ਤੁਹਾਡੇ, ਇਹਨਾਂ ਨੂੰ ਕੱਲੇ ਕੱਲੇ ਨੂੰ ਦੋ ਦੋ ਬੋਡੀ ਗਾਰਡ ਚਾਹੀਦੇ ਆ, ਸੋਤਿਆਂ ਨੂੰ ਇਹਨਾਂ ਨੂੰ ਉਠਾ ਲਓ, ਰੋਟੀ ਖਵਾਉਣ ਲਈ ਇਹਨਾਂ ਨੂੰ ਬੇਨਤੀ ਕਰੋ, ਜਾਣਾ ਆਉਣਾ ਇਹਨਾਂ ਚ ਆਪਣੇ ਆਪ ਹੈ ਹੀ ਨਹੀਂ ਕਿ ਅਸੀਂ ਆ ਕਰਨਾ ਆ ਕਰਾਉਣਾ, ਇਸ ਤਰ੍ਹਾਂ ਦਾ ਵਾਤਾਵਰਨ ਇਹਨਾਂ ਦਾ ਬਣਦਾ ਜਾ ਰਿਹਾ। ਤੇ ਗੱਲਾਂ ਮਹਾਰਾਜ ਰਣਜੀਤ ਸਿੰਘ ਦੀਆਂ ਕਰਦੇ ਆ, ਉਹਦੇ ਵਾਸਤੇ ਤੇ ਸ਼ਬਦ ਲਿਖੇ ਆ, ਸਦ ਹੂੰ ਕਮਰ ਕਸੀ ਤੇਰੀ ਦੇਖੀ, ਕਬ ਹੂੰ ਨਾ ਸੁਸਤੀ ਮੁੱਖ ਪਰ ਪੇਖੀ, ਸ਼ਾਹੀ ਅਨਪੜ੍ਹ ਸੀ 1,25,000 ਵਰਗ ਮੀਲ ਲੰਬਾ ਰਾਜ ਬਣਾ ਕੇ ਗਿਆ, 40 ਸਾਲ ਕੀਤਾ, ਸਾਨੂੰ ਭਾਗਾਂ ਤੋਂ ਹੀਣਿਆਂ ਨੂੰ ਬਣਿਆ ਵੀ ਨਹੀਂ ਸਾਂਭ ਹੋਇਆ। ਗੱਜ ਕੇ ਬੋਲੋ, ਅੱਖਾਂ ਮੀਟਣ ਦੀ ਦੇਰ, ਬਣਾਉਣਾ ਤਾਂ ਕੀ ਸੀ, ਉਹ ਬੁੜਾ ਬਣਾ ਕੇ ਦੇ ਗਿਆ ਸੀ, ਬਣਿਆ ਨਹੀਂ ਸਾਂਭ ਸਕੇ, ਉਹਨੂੰ ਉਹਦਾ ਸਿਰ ਵੱਢ, ਉਹਦਾ ਸਿਰ ਵੱਢ ਹਾਲ ਕੁਛ ਕੀਤਾ। ਸੋ ਇਸ ਵਾਸਤੇ ਅੱਜ ਵੀ ਸਾਡੀ ਜਿਹੜੀ ਹਾਲਤ ਹੈ ਉਹ ਬੜੀ ਦਰਦਜਨਕ ਹੈ, ਤੇ ਮਜ਼ਦੂਰੀ ਕਰਕੇ ਰੋਟੀ ਜਿੱਥੇ ਮਰਜ਼ੀ ਖਾਈ ਜਾਓ, ਸਵੈ ਮਾਨ ਦੀ ਉੱਚਤਾ ਸੁੱਚਤਾ ਉਹ ਦੇਖੋ ਕਿਧਰ ਹੈ, ਧਰਮ ਵੱਲੋਂ, ਅਖਲਾਕ ਵੱਲੋਂ, ਜਥੇਬੰਦਕ ਵੱਲੋਂ, ਔਰ ਇੱਕ ਦੋ ਦੀ ਆਲੋਚਨਾ, ਨਿੰਦਿਆ, ਇੱਕ ਦੋ ਨੂੰ ਠਿੱਬੀ ਲਾਉਣੀ, ਇਹ ਸਾਡੇ ਚ ਕਮਜ਼ੋਰੀਆਂ ਬੜੀਆਂ ਛਾਲਾਂ ਮਾਰ ਮਾਰ ਕੇ ਵੱਧ ਰਹੀਆਂ ਹਨ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਸੋਝੀ ਦੇ ਰਹੇ ਹੈ, ਹੋਰ ਕਿੰਨੇ ਤਰ੍ਹਾਂ ਦੇ ਸੰਜਮ ਕਰ ਲੈ ਜਾਣ, ਕਿਸ਼ ਨਾ ਸੂਝੈ, ਇਹਨਾਂ ਦੇ ਨਾਲ ਪਰਮਾਤਮਾ ਦੇ ਮਿਲਾਪ ਦੀ ਸੂਝਬੂਝ ਪ੍ਰਾਪਤ ਨਹੀਂ ਹੁੰਦੀ। ਕਿਤਾਬੀ ਗਿਆਨ ਜਿੰਨਾ ਮਰਜ਼ੀ ਇਕੱਠਾ ਕਰ ਲਓ, ਮਰਨ ਤੋਂ ਬਾਅਦ ਇਹਨਾਂ ਕਿਤਾਬਾਂ ਦੇ ਸੇਂਕ ਦੇ ਕੀੜੇ ਬਣ ਜਾਣਗੇ, ਹੋਰ ਕਿਆ ਹੋਏਗਾ। ਪਰ ਗੱਲ ਤਾਂ ਇਹ ਸੀ, ਕਰੈਕਟਰ ਬਣਦਾ, ਕੋਈ ਜੀਵਨ ਬਣਦਾ, ਕੋਈ ਸਤਿਕਾਰ ਪਿਆਰ ਦੀ ਭਾਵਨਾ ਹੁੰਦੀ, ਪੰਜਾਂ ਵਿਕਾਰਾਂ ਤੋਂ ਮਨ ਜਿੱਤਣ ਵਾਲਾ ਭਾਵ ਪੈਦਾ ਹੁੰਦਾ, ਔਰ ਕੋਈ ਦੇਸ਼ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਕੇ ਦਿਖਾਉਂਦੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿ ਰਹੇ ਹੈ, ਕਿੰਨੇ ਤਰ੍ਹਾਂ ਦੇ ਸੰਜਮ ਕਰ ਲਓ, ਕਿੰਨੇ ਤਰ੍ਹਾਂ ਦੇ ਸਾਧਨ ਕਰ ਲਓ, ਜਦੋਂ ਤੱਕ ਗੁਰੂ ਦੇ ਹੁਕਮ ਵਿੱਚ ਆ ਕੇ ਸੇਵਾ ਤੇ ਨਾਮ ਦੀ ਕਮਾਈ ਨਹੀਂ ਕਰਦੇ, ਉਨਾ ਚਿਰ ਬੁੱਧੀ ਤੋਂ ਮਾਇਆਵੀ ਪਰਦਾ ਜਿਹੜਾ ਦੂਰ ਨਹੀਂ ਹੁੰਦਾ, ਆਤਮਾ ਗਿਆਨ ਦੀ ਸੋਝੀ ਪ੍ਰਾਪਤ ਨਹੀਂ ਹੁੰਦੀ। ਇੱਕ ਨਾਮ ਰੂਪੀ, ਭਜਨ ਰੂਪੀ, ਗੁਰੂ ਦੇ ਹੁਕਮ ਵਿਚਾਰ ਵਿੱਚ ਰਹਿਣ ਰੂਪੀ ਜਿਹੜਾ ਸੰਜਮ ਹੈ, ਰਹਿਤ ਮਰਜਾਦਾ, ਇਹ ਤਾਂ ਸੰਜਮ ਆ। ਜਿਹਨੂੰ ਕਰਹਿਤ ਕਿਹਾ ਇਹ ਅਸੰਜਮ ਆ। ਵਿਧੀ ਪਾਖ ਕਹਿ ਲਓ, ਨਿਖੇਧੀ ਪਾਖ ਕਹਿ ਲਓ, ਸ਼ਾਸਤਰੀ ਅੱਖਰਾਂ ਚ ਕਹਿੰਦੇ ਵਿਧੀ ਪਾਖ ਆ ਰਹਿਤ ਨੂੰ, ਕਰਹਿਤ ਨੂੰ ਨਿਖੇਧੀ ਪਾਖ ਕਿਹਾ। ਨਿਖੇਧੀ ਪੱਖ ਤਿਆਗਣ ਯੋਗ ਆ ਤੇ ਵਿਧੀ ਪੱਖ ਗ੍ਰਹਿਣ ਕਰਨ ਯੋਗ ਆ, ਤੇ ਜਿਹੜਾ ਗੁਰੂ ਦੇ ਹੁਕਮ ਵਿੱਚ ਰਹਿ ਕੇ ਵਕਾਰਾਂ ਵੱਲੋਂ ਬਿਰਤੀ ਨੂੰ ਰੋਕਣਾ, ਇਹ ਹੀ ਵੱਡਾ ਸੰਜਮ ਹੈ। ਤੇ ਗੁਰੂ ਦੇ ਬਚਨਾਂ ਦੀ ਉਲੰਘਣਾ ਕਰਕੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਵਿਚਰਨਾ, ਇਹ ਅਸੰਜਮ ਹੈ। ਕਹਿੰਦੇ ਇੱਕ ਸਿਮਰਨ ਤੋਂ ਬਿਨਾਂ ਹੋਰ ਸੰਜਮ ਕੋਈ ਵੀ ਸਾਨੂੰ ਸੁੱਝ ਨਹੀਂ ਰਿਹਾ। ਇਹ ਇੱਕ ਸੰਜਮ ਆ ਜਿਹੜਾ ਬਹੁਤ ਵੱਡਾ ਮਾਸਟਰ ਚਾਬੀ ਹੈ। ਜਿਵੇਂ ਕਈ ਚਾਬੀਆਂ ਹੁੰਦੀਆਂ ਨਾ, ਇੱਕ ਮਾਸਟਰ ਚਾਬੀ ਹੁੰਦੀ ਹੈ, ਉਹ ਸਾਰੇ ਲੱਗ ਜਾਂਦੀ ਹੈ। ਸੋਧ ਸੋਧ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਤੇ ਹੁਣ ਆਪੋ ਆਪਣੇ ਮਨ ਨਾਲ ਸੋਚੋ ਕਿ ਅਸੀਂ ਤੜਕੇ ਕਿੰਨੇ ਵਜੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਉਸ ਪਰਮਾਤਮਾ ਦੀ ਯਾਦ ਵਿੱਚ ਧਿਆਨ ਵਿੱਚ ਬੈਠ ਕੇ ਕਿੰਨਾ ਚਿਰ ਕਿਸੇ ਸ਼ਬਦ ਦਾ ਅਭਿਆਸ ਕਰਦੇ ਹਾਂ। ਇਹ ਤਾਂ ਹੁਣ ਹਰੇਕ ਨੂੰ ਆਪੋ ਆਪਣੇ ਬਾਰੇ ਪਤਾ ਹੀ ਹੈ, ਕਿੰਨਾ ਕਰਦੇ ਹਾਂ ਕਿੰਨਾ ਨਹੀਂ ਕਰਦੇ। ਤੇ ਹੁਣ PhD ਕਰ ਲਈ ਤੇ ਮੂਲ ਮੰਤਰ ਜਾਂ ਗੁਰਮੰਤਰ ਜਾਂ ਬਾਣੀ, ਦਸਾਂ ਗੁਰੂਆਂ ਦੇ ਨਾਂ, ਪੰਜਾਂ ਪਿਆਰਿਆਂ ਦੇ, ਚਾਰ ਸਾਹਿਬਜ਼ਾਦਿਆਂ ਦੇ, ਚਾਰ ਧਾਮਾਂ ਦੇ, ਪੰਜਾਂ ਤਖਤਾਂ ਦੇ, ਇਹ ਛੋਟੀਆਂ ਛੋਟੀਆਂ ਗੱਲਾਂ ਵੀ ਚੇਤੇ ਨਹੀਂ ਕਰਦੇ। ਸੋ ਇਸ ਵਾਸਤੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਅਰਦਾਸ ਮੂੰਹ ਜ਼ਬਾਨੀ ਬਿਰਲਿਆਂ ਨੂੰ ਹੀ ਕੰਠ ਹੁੰਦੀ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਇਹ ਜਿਹੜਾ ਯਤਨ ਹੈ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤਨ ਤ੍ਰਪੀਐ, ਇਹ ਕਲਯੁਗ ਦੀ ਕਾਲਖ ਨੂੰ ਕੱਟਣ ਵਾਸਤੇ ਸਫਲ ਹੈ। ਇਹ ਯਤਨ ਕਾਟ ਕਲ ਕਾਲ, ਇਹ ਯਤਨ ਕਲੀ ਮੈਨੇ ਕਲਯੁਗ, ਕਾਲ ਮੈਨੇ ਸਮਾਂ। ਕਲੀ ਕਲਯੁਗ ਦੇ ਕਾਲ ਸਮੇਂ ਦੀ ਜੋ ਪਾਪਾਂ ਦੀ ਕਾਲਖ ਹੈ ਉਹਨੂੰ ਕੱਟਣ ਵਾਸਤੇ ਪਰਮੇਸ਼ਰ ਦਾ ਸਿਮਰਨ ਰੂਪੀ ਸੰਜਮ ਹੀ ਕਾਰਗਰ ਹੈ, ਇਹ ਸਫਲ ਹੈ। ਇਹਦੇ ਨੂੰ ਵੱਡਾ ਹੋਰ ਕੋਈ ਸਾਧਨ ਨਹੀਂ, ਇਹਦੇ ਦੇ ਹਿੰਗ ਫਟਕੜੀ ਨਹੀਂ ਲੱਗਦੀ, ਕੋਈ ਮੁੱਲ ਨਹੀਂ ਲੱਗਦਾ, ਪਰ ਔਖਾ ਬਹੁਤ ਹੈ। ਇੱਕ ਬਣੀਆ ਹੁੰਦਾ ਸੀ ਨਾ, ਉਹ ਬਿਮਾਰ ਬੜਾ ਹੋ ਗਿਆ, ਉਹਨੂੰ ਕਹਿਣ ਬਾਪੂ ਰਾਮ ਕਹਿ, ਕਹਿੰਦਾ ਤੁਸੀਂ ਮੈਨੂੰ ਮਾਰਨਾ ਚਾਹੁੰਦੇ। ਉਹਨੇ ਕਿਹਾ ਕਮਾਲ ਦੀ ਗੱਲ ਹੈ, ਇਹ ਰੱਬ ਦਾ ਨਾਂ ਨਹੀਂ ਲੈਂਦਾ। ਉਹਦੇ ਜਵਾਈ ਦਾ ਨਾਂ ਸੀ ਰਾਮ ਲਵਾਇਆ। ਉਹਨੇ ਕਿਹਾ ਉਹਨੂੰ ਬੁਰੇ ਖੜਾ ਕਰਕੇ ਪੁੱਛੋ ਇਹਦਾ ਨਾਂ ਕੀ ਹੈ, ਬਾਨੇ ਨਾ ਰਾਮ ਅੱਖਰ ਮੂੰਹ ਚੋਂ ਨਿਕਲ ਜਾਊਗਾ। ਉਹਨੇ ਲਿਆ ਕੇ ਜੀ ਉਹਦਾ ਜਵਾਈ ਦਮਾਦ ਮੂਹਰੇ ਖੜਾ ਕਰਤਾ। ਕਹਿੰਦੇ ਬਾਪੂ ਜੀ ਇਹਨੂੰ ਸਿਆਣਦੇ ਕੌਣ ਆ? ਕਹਿੰਦੇ ਮੈਂ ਸਿਆਣਦਾ ਨਹੀਂ, ਮੇਰੀ ਕੁੜੀ ਦਾ ਖਸਮ ਆ। ਰਾਮ ਲਵਾਇਆ ਮੂੰਹ ਪੇ ਨਹੀਂ ਨਿਕਲਿਆ, ਰਾਮ ਨਹੀਂ ਨਿਕਲਿਆ। ਪਰਮੇਸ਼ਰ ਦਾ ਨਾਮ ਮੂੰਹ ਕੱਢਣਾ ਔਖਾ ਬਹੁਤ ਹੈ, ਬੜਾ ਕਠਿਨ ਹੈ। ਤਾਂ ਹੀ ਮਹਾਰਾਜ ਕਹਿੰਦੇ ਆਖਣ ਔਖਾ ਸਾਚਾ ਨਾ, ਬਿਮਾਰ ਹੋਜੂ ਹਾਏ ਮਾਂ ਤਾਂ ਨਿਕਲੂਗਾ, ਵਾਹਿਗੁਰੂ ਨਹੀਂ ਨਿਕਲਦਾ। ਨਿਕਲਦਾ ਉਹ ਸਹਾਇਆ ਤਾਂ ਨਹੀਂ ਬਜਾਰੀ ਕਰ ਸਕਦੀ। ਸੁਖਮਣੀ ਸਾਹਿਬ ਪਹਿਲਾਂ ਲਿਖ ਗਿਆ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਸਾਰੀ ਉਮਰ ਸੁਖਮਣੀ ਪੜਦਾ ਰਿਹਾ, ਦੁੱਖ ਆਇਆ ਦਿਹਾਏ ਮਾਂ, ਉਦੋਂ ਨਹੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਦਾ ਨਾਂ ਲਿਆ, ਗੁਰੂ ਅਰਜਨ ਸਾਹਿਬ ਦਾ ਹੀ ਨਾਂ ਲੈ ਲੈਂਦਾ, ਉਹਦਾ ਤਾਂ ਨਾਂ ਨਿਕਲਦਾ ਹੀ ਨਹੀਂ ਮੂੰਹ। ਬਹੁਤ ਔਖਾ, ਜਿਨ੍ਹਾਂ ਦੀ ਰਸਨਾ ਤੇ ਉਹਦਾ ਨਾਮ ਆ ਜਾਂਦਾ ਨਾ, ਜਮ ਵੀ ਨੇੜੇ ਨਹੀਂ ਆਉਂਦੇ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਉੱਥੈ ਤੇਰੀ ਰੱਖ ਅਗਨੀ ਉਦਰਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਜਮਰਾਜ ਵੀ ਡਰਦਾ ਹੈ, ਰਾਹ ਆਦ ਅੰਤ ਦਇਆਲ ਪੂਰਨ। ਉਹ ਵਾਹਿਗੁਰੂ ਪਰਮੇਸ਼ਰ ਯੁਗਾਂ ਦੇ ਆਦ ਮੱਧ ਤੇ ਅੰਤ ਤਿੰਨੇ ਸਮੇਂ, ਭੂਤਕਾਲ ਵਰਤਮਾਨ ਤੇ ਭਵਿੱਖਤ ਕਾਲ, ਹਮੇਸ਼ਾ ਦਿਆਲੂ ਹੈ ਅਤੇ ਪੂਰਨ ਹੈ। ਪੂਰਨ ਉਹ ਹੁੰਦਾ ਜਿਹ ਚ ਅਧੂਰਾਪਨ ਨਾ ਹੋਵੇ। ਕਈ ਲਿਖਣਗੇ ਪੂਰਨ ਬ੍ਰਹਮ ਗਿਆਨੀ, ਮੈਂ ਕਿਹਾ ਵੀ ਬ੍ਰਹਮ ਗਿਆਨੀ ਅਧੂਰਾ ਕਿਹੜਾ ਹੁੰਦਾ? ਬ੍ਰਹਮ ਗਿਆਨੀ ਦੇ ਮੂਹਰੇ ਲਿਖਤਾ ਪੂਰਨ, ਬ੍ਰਹਮ ਗਿਆਨੀ ਤਾਂ ਹੁੰਦਾ ਹੀ ਪੂਰਾ, ਅਧੂਰਾ ਹੁੰਦਾ ਹੀ ਨਹੀਂ। ਸੋ ਇਸ ਵਾਸਤੇ ਉਹ ਪੂਰਨ ਹੈ ਪਰਮੇਸ਼ਰ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਮਰੰਤ ਸੰਤ ਸਰਬੱਤਰ ਰਮਣ ਨਾਨਕ ਅਗ ਨਾਸਨ ਜਗਦੀਸ਼ਰਾ। ਅਸੀਂ ਉੱਥੇ ਕੈਨੇਡਾ ਚ ਗਏ, ਉਹ BC ਚ, ਉੱਥੇ ਇੱਕ ਬਟਾਲੇ ਤੋਂ ਆ ਗਿਆ। ਉਹ ਕਹਿਣ ਲੱਗਾ ਮੈਂ ਅਕਾਲ ਪੁਰਖ ਦਾ ਅਵਤਾਰ ਹਾਂ, ਕਿਉਂਕਿ ਜੇ ਬਣਨਾ ਤੇ ਫਿਰ ਪੂਰਾ ਹੀ ਬਣਨਾ ਚਾਹੀਦਾ, ਥੱਲੇ ਕੀ ਖੜਨਾ? ਅਕਾਲ ਪੁਰਖ ਦਾ ਸਿਰੇ ਦੀ ਗੱਲ। ਉਹ ਸਾਨੂੰ ਕਹਿਣ ਲੱਗੇ ਇਸ ਤਰ੍ਹਾਂ ਹੋ ਰਿਹਾ, ਉਹ ਟੀਵੀ ਤੇ ਲੈ ਗਿਆ। ਟੀਵੀ ਹੁਣ ਉੱਥੇ ਘਰ ਘਰ ਲੋਕਾਂ ਨੂੰ ਲਵਾਏ ਆ, ਡਿਸ਼ਾਂ ਲਵਾਈਆਂ ਹੋਈਆਂ। ਉਹ ਹੁਕਮਨਾਮਾ ਕੁਦਰਤੀ ਆ ਗਿਆ, ਆਦਿ ਪੂਰਨ ਵੱਧ ਪੂਰਨੀ ਦੀ ਕਥਾ। ਮੈਂ ਕਿਹਾ ਵੀ ਇਹ ਕਹਿੰਦਾ ਅਕਾਲ ਪੁਰਖ ਆ, ਇਹ ਤਾਂ ਰੋਟੀ ਵੀ ਖਾਂਦਾ ਹੋਏਗਾ, ਪਾਣੀ ਵੀ ਪੀਂਦਾ ਹੋਏਗਾ, ਫਿਰ ਇਹਨੂੰ ਖੰਘ ਵੀ ਕਿਤੇ ਹੋ ਜਾਂਦੀ ਹੋਏਗੀ, ਢਿੱਡ ਦਰਦ ਹੁੰਦੀ ਹੋਏਗੀ, ਜ਼ਿਆਦਾ ਖਾਣ ਨਾਲ ਪੇਚਸ ਵੀ ਹੋ ਜਾਂਦੀ ਹੋਏਗੀ। ਜਿਲੇ ਫਿਰ ਗਿਆ ਹੋਏਗਾ ਇਹ, ਫਿਰ ਕੀ ਕਹਿਣਗੇ ਅਕਾਲ ਪੁਰਖ ਇੱਥੇ ਗਿਆ? ਗੱਜ ਕੇ ਬੋਲੋ, ਜਿਹੜਾ ਅਕਾਲ ਪੁਰਖ ਆ ਉਹ ਤਾਂ ਚੱਕਰ ਚਿਹਨਰ ਵਰਨ ਜਾਤਰ ਪਾਤ ਨਿਹਨ ਜੇ ਰੂਪ ਰੰਗ, ਇਹ ਸਾਰਾ ਪੜ੍ਹ ਲੈਣਾ, ਉਹਦੇ ਲੱਛਣ ਆ। ਉਹ ਜਿਲੇ ਇਸ ਤਰ੍ਹਾਂ ਦੀ ਵਿਆਖਿਆ ਕੀਤੀ, ਉਲਟੀਆਂ ਵੀ ਕਰਦਾ ਹੋਊਗਾ ਅਕਾਲ ਪੁਰਖ ਜਿਹੜਾ ਆਇਆ ਹੋਇਆ ਬਟਾਲੇ ਤੋਂ, ਇਹਨੂੰ ਦਮਾ ਵੀ ਹੁੰਦਾ ਹੋਊ, ਬਾਬਾ ਸਿਰ ਵੀ ਹੁੰਦੀ ਹੋਊ। ਅਕਾਲ ਪੁਰਖ ਚ ਹੈਗੀ ਇਹੋ ਜਿਹੀ ਬਿਮਾਰੀ ਕੋਈ? ਜਿਹਦਾ ਨਾਂ ਇਹ ਅਕਾਲ ਆ, ਇਹ ਜੰਮਿਆ ਵੀ ਆ, ਇਹਨੇ ਮਰ ਵੀ ਜਾਣਾ। ਅਕਾਲ ਨਾ ਜੰਮਦਾ ਹੀ ਨਾ ਮਰਦਾ ਹੀ ਹੈ। ਅਕਾਲ ਮੂਰਤ ਅਜੂਨੀ ਸੰਭਵ, ਉਹ ਤਾਂ ਐਸਾ ਹੈ ਭਾਈ, ਨਾ ਤਾਂ ਸਕਾਲ ਨਾ ਕਰਮਾ, ਉੱਥੇ ਦਾ ਚੱਕਰ ਇਹ ਹੈ ਨੀ। ਉਹ ਦੂਜੇ ਨੇ ਜੀ ਜੁਲੀ ਜਾ ਕੇ ਦੌੜ ਗਿਆ। ਅੱਜ ਕੱਲ ਇਸ ਤਰ੍ਹਾਂ ਦੀ ਦੁਨੀਆ ਬਹੁਤ ਹੈ। ਸੋ ਸ਼ਗਨ ਛਕਾਉਣ ਵਾਲੇ, ਇਹ ਕੋਈ ਬੁੜਾ ਹੁੰਦਾ ਸੀ, ਉਹਨੂੰ ਕਲਗੀਧਰ ਬਣਾ ਕੇ ਕੇਸਗੜ੍ਹ ਨੂੰ ਲੈ ਕੇ ਤੁਰ ਪਿਆ ਸੀ। ਗੱਜ ਕੇ ਬੋਲੋ, ਕੇਸਗੜ੍ਹ ਨੂੰ ਤੁਰ ਪਿਆ ਵੀ ਕੇਸਗੜ੍ਹ ਜਾ ਕੇ ਤਾਖੇ ਤੇ ਬੈਠੀ, ਇਹ ਐਵੇਂ ਉੱਥੇ ਹਥਿਆਰ ਰੱਖੀ ਬੈਠੇ। ਦੁਨੀਆਂ ਬੜੇ ਡਰਾਮੇ ਕਰਦੀ ਹੈ, ਪਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜਿਹੋ ਜਿਹਾ ਆਪ ਜੀ ਹੈ ਉਹ ਜਿਹਾ ਤਾਂ ਆਪ ਹੀ ਹੋ, ਤੇਰੇ ਬਰਾਬਰ ਕੋਈ ਉਪਮੇਹ ਹੈ ਨਹੀਂ। ਕਿਹਦੀ ਉਪਮਾ ਦੇ ਕੇ ਕਹਿ ਦਈਏ ਤੇਰੇ ਵਰਗਾ ਫਲਾਨਾ? ਉਹਦੇ ਵਰਗਾ ਤਾਂ ਉਹੀ ਹੋ ਸਕਦਾ, ਬਹੁਤ ਔਖਾ। ਇਹ ਤਾਂ ਨਹੀਂ ਕਿ ਕਲਗੀ ਲਾਉਣ ਨਾਲ ਕਲਗੀ ਧਰ ਬਣ ਜਾਊਗਾ। ਗੱਜ ਕੇ ਬੋਲੋ, ਉਹ ਇੱਕ ਨੇ ਇੱਕ ਵਾਰੀ ਕਲਗੀ ਲਾ ਲਈ, ਕਹਿੰਦੇ ਤੂੰ ਕਲਗੀ ਲਾਈ ਹੈ? ਇਹ ਲੋਕ ਗੱਲ ਤਾਂ ਬੜੀ ਜਾਣਦੇ ਆ। ਕਹਿੰਦਾ ਲੋਕ ਘੋੜਿਆਂ ਦੇ ਲਾਈ ਫਿਰਦੇ, ਮੈਂ ਲਾ ਲਈ ਤੇ ਕਿਹੜੀ ਗੱਲ ਆ? ਉਹ ਕਹਿੰਦੇ ਵੀ ਤੂੰ ਘੋੜਾ ਥੋੜੀ ਆ। ਗੱਜ ਕੇ ਬੋਲੋ, ਬੜੇ ਢੰਗੀ ਲੋਕ ਆ, ਮਕਰ ਬੜਾ ਜਾਣਦੇ ਆ, ਕਿਉਂਕਿ ਘਿਓ ਖਾਈਏ ਮੱਕਰ ਸੇ ਤੇ ਪੈਸਾ, ਘਿਓ ਖਾਈਏ ਸ਼ੱਕਰ ਸੇ ਪੈਸਾ ਲੁੱਟੀਏ ਮੱਕਰ ਸੇ। ਮਕਰ ਬਹੁਤ ਜਾਣਦੇ, ਫਰੇਬ ਬਹੁਤ ਜਾਣਦੇ ਆ, ਪਰ ਪਾਤਸ਼ਾਹ ਦੱਸ ਰਹੇ ਆ ਉਹ ਪਰਮੇਸ਼ਰ ਕੈਸਾ ਹੈ। ਆਦ ਜਦੋਂ ਚਾਰ ਯੁੱਗ ਨਹੀਂ ਸੀ ਪੈਦਾ ਹੋਏ, ਉਸ ਵੇਲੇ ਵੀ ਸੀ। ਓਮ ਪੂਰਨਮਦਾ ਪੂਰਨਮਿਦੰ ਪੂਰਨਮਾਤ ਪੂਰਨਮਦੋਚਿਤੇ ਪੂਰਨਸਿਆ ਪੂਰਨਮਦਾਏ ਪੂਰਨਮੇਵ ਵਿਸ਼ੇਸ਼ਤੇ। ਉਹ ਤਿੰਨਾਂ ਕਾਲਾਂ ਚ ਹਮੇਸ਼ਾ ਹੀ ਪੂਰਨ ਹੈ, ਕਦੀ ਅਧੂਰਾ ਹੁੰਦਾ ਹੀ ਨਹੀਂ। ਆਦਿ ਵਿਚ ਵੀ, ਮੱਧ ਜਦੋਂ ਯੁਗਾਂ ਦੀ ਸਿਰਜਣਾ ਕਰ ਲਈ, ਅੰਤ ਜਦੋਂ ਪਰਲੋ ਕਰ ਦੇਵੇਗਾ ਉਦੋਂ ਵੀ ਉਹ ਰਹੇਗਾ। ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੀ, ਜਦੋਂ ਕੁਝ ਨਹੀਂ ਰਹੇਗਾ ਉਹ ਉਦੋਂ ਵੀ ਹੈ। ਅਜਲ ਸੇ ਮੌਜੂਦ ਸੀ ਹਸਤੀ ਤੇਰੀ, ਅਜਲ ਸੇ ਮੌਜੂਦ ਸੀ ਹਸਤੀ ਮੇਰੀ। ਦਿਆਲ ਪੂਰਨ, ਦਿਆਲੂ ਵੀ ਹੈ ਤੇ ਪੂਰਨ ਵੀ ਹੈ, ਤਿਸ ਬਿਨਾ ਨਹੀਂ ਕੋਈ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਕੋਈ ਨਹੀਂ। ਉਹਦੀ ਹੀ ਸੱਤਾ ਹਰ ਪਾਸੇ ਕੰਮ ਕਰ ਰਹੀ ਹੈ। ਜਨਮ ਮਰਨ ਨਿਵਾਰ ਹਰ ਜਪ। ਹੁਣ ਪੁੱਛੇ ਕਿ ਨਦੀ ਕਦੋਂ ਤੋਂ ਆਰੰਭ ਹੋਈ ਹੈ, ਇਹ ਨਦੀ ਕਦੋਂ ਆਰੰਭ ਹੋਈ ਹੈ? ਇਹ ਪ੍ਰਸ਼ਨ ਗਲਤ ਹੈ। ਟੈਮ ਦੀ ਆਰੰਭਤਾ ਤੋਂ ਕੀ ਲੈਣਾ? ਤੈਨੂੰ ਪਿਆਸ ਲੱਗੀ ਪਾਣੀ ਪੀ ਲਾ, ਨਹਾਉਣਾ ਨਹਾ ਲਾ, ਕੋਈ ਡੈਮ ਬਣਾ ਲਾ ਉਹ ਬਣਾ ਲਾ, ਖੇਤੀ ਸਿੰਜਣੀ ਬਾਗ ਬੋਲੀ ਜੋ ਕਰਨਾ ਕਰ ਲਾ। ਤੂੰ ਆਪਣਾ ਜਨਮ ਸਵਾਰਨ ਦੀ ਗੱਲ ਕਰ। ਇਸ ਕਰਕੇ ਇਹ ਕਈਆਂ ਦੇ ਇਹੋ ਜਿਹਾ ਪ੍ਰਸ਼ਨ ਹੁੰਦੇ ਆ, ਮੁਰਗੀ ਪਹਿਲਾਂ ਹੋਈ ਸੀ, ਕੁੱਕੜ ਪਹਿਲਾਂ, ਆਂਡਾ ਪਹਿਲਾਂ ਹੋਇਆ ਸੀ, ਆਂਡਾ ਪਹਿਲਾਂ ਹੋਈ ਮੁਰਗੀ, ਇਹ ਹੈਗਾ ਐਵੀਂ ਸਾਹ ਸਿੰਘ ਫਜੂਲ ਗੱਲਾਂ ਵਿੱਚ ਟਾਈਮ ਵਿਅਰਥ ਗਵਾਉਣ ਵਾਲੀਆਂ ਲੋਕਾਂ ਦੀਆਂ ਗੱਲਾਂ। ਪਾਤਸ਼ਾਹ ਕਹਿੰਦੇ ਆ ਕਿ ਤੂੰ ਇਹਨਾਂ ਗੱਲਾਂ ਵਿੱਚ ਨਾ ਪੈ। ਇਹ ਸੰਸਾਰ ਕਦੋਂ ਪੈਦਾ ਹੋਇਆ, ਸੰਸਾਰ ਕਦੋਂ ਤੱਕ ਰਹੇਗਾ? ਆ ਟੀਵੀਆਂ ਚ ਆਉਂਦਾ ਸਾਨੂੰ ਪੁੱਛਦੇ ਆ 2012 ਨੂੰ ਜੀ ਐਵੇਂ ਹੋ ਜਾਣਾ। ਮੈਂ ਕਿਹਾ ਤਾਂ ਆਪ ਮੂਹੇ ਜਗ ਪਰ ਲੋ, ਜਿਹੜਾ ਮਰ ਗਿਆ ਉਹਦੇ ਲਈ ਤਾਂ ਪਰਲੋ ਹੀ ਹੈ, ਇਹ ਤਾਂ ਉਹਦੀ ਸ੍ਰਿਸ਼ਟੀ, ਉਹਨੂੰ ਫਿਕਰ ਹੋ, ਤੈਨੂੰ ਫਿਕਰ ਕਾਹਦਾ ਪਿਆ? ਗੱਜ ਕੇ ਬੋਲੋ, ਸ੍ਰਿਸ਼ਟੀ ਰੱਬ ਨੇ ਬਣਾਈ ਹੈ, ਉਹ ਸ੍ਰਿਸ਼ਟੀ ਦਾ ਹਰਤਾ ਕਰਤਾ, ਉਹਨੂੰ ਬਣਾਈ ਹੈ, ਉਹਨੂੰ ਖਲਾਉਣ ਦਾ ਫਿਕਰ ਹੋਊ, ਉਹਨੂੰ ਰੱਖਣ ਦਾ ਫਿਕਰ ਹੋਊ, ਉਹਨੂੰ ਸੰਭਾਲਣ ਦਾ ਫਿਕਰ ਹੋਊ, ਤੂੰ ਤਾਂ ਆਪਣਾ ਆਪ ਸੰਭਾਲ ਲਿਆ, ਇਹੀ ਬਹੁਤ ਹੈ। ਤੇ ਕਈ ਇਹੋ ਜਿਹਾ ਡਰਾਵੇ ਦੇ ਦੇ ਕੇ ਲੋਕਾਂ ਨੂੰ, ਕਹਿਣਾ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਤੇ ਜਿਹੜੀ ਹੈਗੀ ਸਾਨੂੰ ਦੇਈ, ਚਲੋ ਗੱਜ ਕੇ ਬੋਲੋ। ਸੋਏ ਸੁਆਸਤੇ ਇਹੋ ਜਿਹੀਆਂ ਡਰਾਮੇਬਾਜ਼ੀਆਂ ਲੋਕ ਬਹੁਤ ਕਰਦੇ ਆ, ਤੁਹਾਡੇ ਦੇਸ਼ ਚ ਆ ਕੇ ਜ਼ਿਆਦਾ ਕਰਦੇ ਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਉਹ ਸਾਡੇ ਇੱਕ ਇੱਥੇ ਮਿਲਿਆ, ਉਹ ਕਹਿੰਦੀ ਮੇਰੇ ਕੋਲ ਫਲਾਨਾ ਆਇਆ, ਕਹਿੰਦਾ ਤੂੰ ਮਲੇਰਕੋਟਲੇ ਵਾਲਾ ਨਵਾਬ ਆ। ਮੈਂ ਕਿਹਾ ਵੀ ਤੇਰੇ ਕੋਲ ਕੀ ਹੈ? ਸਾ ਆਤਸ਼ੀ ਸ਼ੀਸ਼ਾ ਤੇ ਫੋਟੋ ਖਿੱਚ ਲਈ। ਇਹ ਮਾਤਾ ਗੁਜਰੀ ਆਈ ਹੋਈ ਹੈ, ਤੇਰੇ ਕੋਈ ਹੈ ਲੈਕਟੋਮੀਟਰ ਪਰਖਣ ਲਈ? ਇਹੋ ਜਿਹੀਆਂ ਫਜੂਲ ਗੱਲਾਂ ਕਰ ਕਰਕੇ ਕਿਸ ਤਰ੍ਹਾਂ ਲੋਕਾਂ ਨੂੰ ਗਮਰਾਹ ਕਰਦੇ ਲੋਕ। ਸੋ ਇਸ ਵਾਸਤੇ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਹਜ਼ੂਰ ਪਾਤਸ਼ਾਹ ਕਹਿ ਰਹੇ ਹੈ, ਜਨਮ ਮਰਨ ਨਵਾਰ ਹਰ ਜਪ, ਆਪਣਾ ਜੰਮਣਾ ਤੇ ਮਰਨਾ ਇਹਨੂੰ ਸਵਾਰ ਲੈ ਤੇ ਆਪਣੇ ਦੁੱਖਾਂ ਨੂੰ ਨਿਵਿਰਤ ਕਰ ਲੈ। ਹਰੀ ਦਾ ਜਪ ਕਰਕੇ ਭਜਨ ਸਿਮਰ ਸਵਾਮੀ ਸੋਏ। ਸਵਾਮੀ ਜਿਹੜਾ ਸਾਰਿਆਂ ਦਾ ਨਾਥ ਮਾਲਕ ਹੈ, ਉਹਦਾ ਸਿਮਰਨ ਕਰਕੇ, ਉਹਦਾ ਸਿਮਰਨ ਕਰਕੇ ਆਪਣਾ ਆਪ ਸਵਾਰ ਲੈਣਾ ਕਰ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਇਹ ਤਾਂ ਤੇਰਾ ਬਣ ਜੂਗਾ ਸਾਰੇ। ਤੂੰ ਕਹਿਣਾ ਮੁੰਡੇ ਕੁੜੀਆਂ ਨੀ ਕਹਿਣਾ ਮੰਨਦੇ, ਜੇ ਤੂੰ ਆਪ ਸਵਾਰ ਲੈ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਤੇਰਾ ਹੁਕਮ ਮੰਨਣ ਲਈ ਖੜ ਜੂਗਾ, ਸਾਰਾ ਸੰਸਾਰ ਤੇਰਾ ਹੁਕਮ ਮੰਨਣ ਵਾਸਤੇ ਖਲੋ ਜੂ। ਆਕਾਸ਼ ਦੇ ਫਰਿਸ਼ਤੇ ਤੈਨੂੰ ਨਮਸਕਾਰਾਂ ਕਰਨਗੇ। ਤੂੰ ਇਸ ਧਰਤੀ ਦੇ ਲੋਕਾਂ ਦੀਆਂ ਗੱਲਾਂ ਕਰਦਾ, ਆਕਾਸ਼ ਦੇ ਫਰਿਸ਼ਤੇ ਤੈਨੂੰ ਨਮਸਕਾਰਾਂ ਕਰਨਗੇ, ਤੇਰੀ ਅਰਦਲ ਵਿੱਚ ਖੜ ਜਾਣਗੇ। ਪਰ ਤੂੰ ਕਿਸੇ ਦਾ ਹੁਕਮ ਮੰਨਣਾ ਸਿੱਖ ਲੈ, ਗੁਰੂ ਦਾ ਹੁਕਮ ਤੈਂ ਨਹੀਂ ਮੰਨਿਆ, ਆਪਣੇ ਮਾਂ ਪੇ ਦਾ ਹੁਕਮ ਤੈਂ ਨਹੀਂ ਮੰਨਿਆ, ਉਸਤਾਦ ਦਾ ਹੁਕਮ ਨਹੀਂ ਮੰਨਿਆ। ਤੇ ਜਿਹਨੂੰ ਹੁਕਮ ਮੰਨਣਾ ਸਿੱਖ ਲਿਆ, ਪੜ੍ਹਾਈ ਤਾਂ ਹੁਕਮ ਮੰਨਣ ਦੀ ਹੈ। ਸੰਤ ਗਿਆਨੀ ਗੁਰਬਚਨ ਨੂੰ ਇੱਕ ਪ੍ਰੇਮੀ ਕਹਿੰਦਾ ਪਿੰਡਰਾਂ ਵਾਲਿਆਂ ਨੂੰ, ਮਹਾਰਾਜ ਕਿਰਪਾ ਕਰ ਦਿਓ। ਸੰਤ ਕਹਿੰਦੇ ਉਹ ਰੋੜਾ ਚੁੱਕ ਕੇ ਲਿਆ। ਕਹਿੰਦੇ ਮਹਾਰਾਜ ਤੁਸੀਂ ਐਡੇ ਵਿਦਵਾਨ, ਰੋੜਾ ਕੀ ਕਰਨਾ? ਕਹਿੰਦੇ ਬਸ ਇਹ ਦੇਖਣਾ ਸੀ ਹੁਕਮ ਮੰਨਣ ਦੀ ਆਦਤ ਹੈਗੀ ਕਿ ਨਹੀਂ, ਮੈਂ ਸਿਰ ਮਾਰਨਾ ਸੀ। ਗੱਜ ਕੇ ਬੋਲੋ। ਦੇਖਣਾ ਸੀ ਵੀ ਹੁਕਮ ਮੰਨਣ ਦਾ ਸੁਭਾਅ ਬਣ ਗਿਆ ਕਿ ਨਹੀਂ, ਤੇ ਕਹਿ ਦਿਓ ਮੋਹਰੇ ਹਾਜ਼ਰ ਵਿਵਾਹ ਵਿੰਨੇ ਆ। ਬਸ ਉਸੇ ਵੇਲੇ ਵਚਨ ਮੰਨਣ ਵਾਲੀ ਆਦਤ ਹੈ ਨੇ। ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਚ ਪੜ੍ਹਾਈ ਇੱਕੋ ਇੱਕ ਹੈ ਵੱਡੀ, ਸਭ ਨੂੰ ਵੱਡਾ ਨਾਮ ਜਪਣਾ ਕੀ ਹੈ, ਸੇਵਾ ਕਰਨੀ ਕੀ, ਆਗਿਆ ਸਮਨੀ ਸਾਹਿਬ ਸੇਵਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਸੇਵਾ ਕਿਹੜੀ ਹੁਕਮ ਵਿੱਚ, ਸਿਮਰਨ ਕਿਹੜਾ ਹੁਕਮ ਵਿੱਚ? ਆਪਣੀ ਮਰਜ਼ੀ ਨਾਲ ਤਾਂ ਲੋਕ ਬਹੁਤ ਕੁਝ ਕਰਦੇ ਆ, ਪਰ ਜੇ ਹੁਕਮ ਹੋ ਜਾਏ 5 ਮਿੰਟ ਵੀ ਬਹਿਣਾ ਔਖਾ। ਗੱਜ ਕੇ ਬੋਲੋ। ਆ ਗੁਰੂ ਮਹਾਰਾਜ ਦਾ ਹੁਕਮ ਹੈ, ਕਥਾ ਕੀਰਤਨ ਸੁਣੋ। ਹੁਣ ਆ ਘੰਟਾ ਹੀ ਹੈ, ਘਰ ਜਾ ਕੇ ਸੌਣਾ ਨੀ ਕਿਸੇ ਨੇ ਵੀ, ਜਾਂ ਟੈਲੀਵਿਜ਼ਨ ਦੇਖਣਗੇ, ਜਾਂ ਕਪੋੜੇ ਕਪੂਟੇਸ਼ਨ ਲਾਉਣਗੇ। ਆ ਘੰਟਾ ਕਥਾ ਹੁੰਦੀ ਹੈ, ਇੱਕ ਬਹਿ ਗਿਆ, ਇੱਕ ਉੱਠ ਖੜਿਆ, ਇਹ ਕੋਈ ਸੰਗਤ ਦਾ ਥੋੜੀ ਹੈ। ਸਕੂਲ ਚ ਕਲਾਸ ਲੱਗੀ ਹੋਵੇ ਨਾ ਵਿਦਿਆਰਥੀ ਆਪਣੀ ਮਰਜ਼ੀ ਨਾ ਆ ਸਕਦਾ ਨਾ ਜਾ ਸਕਦਾ, ਜਿੰਨਾ ਚਿਰ ਕਲਾਸ ਹੈ ਬੈਠਣਗੇ ਕਿ ਨਹੀਂ ਬੈਠਣਗੇ? ਉੱਥੇ ਹੁੰਦਾ ਵੀ ਪੈਸੇ ਤਾਰੇ ਹੋਏ ਆ, ਇੱਥੇ ਪੈਸਾ ਕੋਈ ਨਹੀਂ, ਫੀਸ ਕੋਈ ਨਹੀਂ, ਮਰਜ਼ੀ ਨਾ ਆ ਗਿਆ ਮਰਜ਼ੀ ਨਾ ਚਲੇ ਗਏ, ਇਹ ਨਹੀਂ ਅਸੀਂ ਸਮਝਦੇ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਲਾਸ ਲੱਗੀ ਹੈ, ਗੁਰੂ ਨਾਨਕ ਦੀ ਪਾਠਸ਼ਾਲਾ, ਗੁਰੂ ਨਾਨਕ ਦੀ ਯੂਨੀਵਰਸਿਟੀ ਹੈ ਪਾਤਸ਼ਾਹ ਦੀ, ਇਹ ਕਲਾਸ ਲੱਗੀ ਹੋਈ ਹੈ, ਇਹ ਹੈਗਾ ਵੀ ਚਲੋ ਵਿਹਲੇ ਆ ਫਿਰ ਤੁਰੇ ਆਈਏ ਦੇਖ ਆਈਏ। ਗੱਜ ਕੇ ਬੋਲੋ। ਹੈਂ ਅੰਦਰ ਭਾਵਨਾ ਹੈ ਨੀ, ਸਾਰੀ ਉਮਰ ਆਈ ਜਾਇਓ, ਜ਼ਿੰਦਗੀ ਆਈ ਜਾਇਓ, ਜਨਮ ਆਈ ਜਾਇਓ, ਕਈ ਜਨਮ, ਕੁਝ ਵੀ ਪ੍ਰਾਪਤੀ ਹੋਣ ਵਾਲੀ ਨਹੀਂ। ਪ੍ਰਾਪਤੀ ਉਦੋਂ ਹੋਵੇਗੀ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਬਣ ਕੇ ਅਸੀਂ ਉਹਦੇ ਸਿੱਖ ਹਾਂ, ਉਹ ਸਾਡਾ ਗੁਰੂ ਆ, ਸਾਨੂੰ ਸਿੱਖਿਆ ਮਿਲਦੀ, ਅਸੀਂ ਗ੍ਰਹਿਣ ਕਰਨੇ ਆ, ਇਹ ਤਾਂ ਕੁਝ ਮਿਲ ਜੂਗਾ ਤੇ ਮਰਜ਼ੀ ਨਾਲ ਚੱਲਦੇ ਆ, ਮਰਜ਼ੀ ਨਾਲ ਆਉਣੇ, ਮਰਜ਼ੀ ਨਾਲ ਜਾਣੇ, ਮਰਜ਼ੀ ਨਾਲ ਅੱਗੇ ਬਹਿ ਗਏ, ਮਰਜ਼ੀ ਨਾਲ ਉੱਠ ਕੇ ਚਲੇ ਗਏ, ਇਹ ਕੋਈ ਸੰਗਤ ਦਾ ਮਾਹੌਲ ਥੋੜੀ ਹੈ। ਖਾਸ ਕਰਕੇ ਵਿਦਿਆਰਥੀ ਆਏ ਆ, ਕੀ ਤੁਹਾਨੂੰ ਸਕੂਲਾਂ ਵਿੱਚ ਇਹ ਸਿੱਖਿਆ ਅਨੁਸ਼ਾਸਨ ਜਾਂ ਡਿਸਿਪਲਨ ਦੀ ਕੋਈ ਕਿਰਿਆ ਸਿਖਾਈ ਨਹੀਂ? ਗੱਜ ਕੇ ਬੋਲੋ। ਇਹ ਤਾਂ ਅਨੁਸ਼ਾਸਨ ਦਾ ਘਰ ਜਿਹੜਾ ਸਾਰੀ ਦੁਨੀਆਂ ਨੂੰ ਅਨੁਸ਼ਾਸਨ ਦੇ ਰਿਹਾ, ਇਸ ਘਰ ਦਾ ਕੋਈ ਅਨੁਸ਼ਾਸਨ ਅਸੀਂ ਰਹਿਣੇ ਨਹੀਂ ਦਿੱਤਾ। ਭਾਵਨਾ ਹੈ ਨੀ, ਭਾਵਨਾ ਤੋਂ ਬਿਨਾਂ ਕਿਵੇਂ ਜਗਦੀਸ਼ ਨੂੰ ਪਾਵਾਂਗੇ? ਹਜ਼ੂਰ ਪਾਤਸ਼ਾਹ ਕਹਿੰਦੇ ਜਨਮ ਮਰਨ ਵਾਰ ਹਰ ਜਪ ਸਿਮਰ ਸਵਾਮੀ ਸੋਏ। ਹਰੀ ਦਾ ਸਿਮਰਨ ਕਰਕੇ ਜਾਪ ਕਰਕੇ ਤੂੰ ਜੰਮਣਾ ਮਰਨਾ ਨਿਵਿਰਤ ਕਰ ਲਾ, ਇਹ ਆਪਣੀ ਇੱਛਾ ਹੀ ਨਹੀਂ। ਅਸੀਂ ਤਾਂ ਹਾਲੇ ਹੋਰ ਕਈ ਜਨਮ ਦੇਖਣੇ ਆ, ਮਨੁੱਖ ਜਨਮ ਤਾਂ ਤ੍ਰਿਪਤੀ ਹੋਈ ਨਹੀਂ, ਹੋਰ ਜੂਨਾ ਬਹੁਤ ਹੈ, ਉੱਥੇ ਮੌਜ ਬਹੁਤ ਹੈ। ਗੱਜ ਕੇ ਬੋਲੋ। ਇੱਥੇ ਕੱਪੜੇ ਲੀੜੇ ਦੀ ਲੋੜ ਹੈ, ਮਕਾਨ ਦੀ ਲੋੜ ਹੈ, ਦੁਕਾਨ ਦੀ ਲੋੜ ਹੈ, ਨੌਕਰੀ ਚਾਕਰੀ ਦੀ ਲੋੜ ਹੈ। ਬਾਂਦਰ ਲੰਗੂਰ ਬਣ ਗਿਆ, ਟਕੂਸੀ ਮਾਰੀ ਐਵੇਂ ਨਿਕਲ ਗਿਆ, ਉੱਧਰ ਤਾਂ ਮੌਜ ਬੜੀ ਹੋਊਗੀ, ਬਹੁਤ ਮੌਜ ਹੋਏਗੀ। ਇੱਥੇ ਜਹਾਜ਼ ਲੱਜਣਾ ਪੈਂਦਾ, ਟਿਕਟ ਲਈ ਪੈਸੇ ਖਰਚਣੇ, ਪਾਸਪੋਰਟ ਬਣਾਓ, ਵੀਜ਼ੇ ਲਓ, ਪੰਛੀ ਬਣ ਗਏ, ਫਿਰ ਵੈਸੇ ਹੀ ਮੌਜ ਬਹੁਤ ਹੈ, ਜਿੱਦਣ ਮਰਜ਼ੀ ਉੱਡ ਗਏ, ਇਹ ਤਾਂ ਬਹੁਤ ਮੌਜ ਹੈ। ਮਨੁੱਖ ਜਨਮ ਨੂੰ ਪਾ ਕੇ ਮਨੁੱਖਾਂ ਵਾਲਾ ਕਰਮ ਨਹੀਂ ਕੀਤਾ, ਫਿਰ ਦੇਖ ਲਓ ਮਨੁੱਖ ਜਨਮ ਤੋਂ 83 ਲੱਖ ਜੂਨੀਆਂ ਥੱਲੇ ਖੜੀਆਂ, ਅੱਗੇ ਭੋਗ ਭੋਗ ਰੱਜੇ ਨਹੀਂ, ਇਸ ਪੌੜੀ ਤੋਂ ਡਿੱਗ ਪਏ ਤੇ ਫਿਰ ਉੱਥੇ ਜਾਣਾ ਪੈਣਾ। ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ ਗੁਰਬਾਣੀ ਕਹਿ ਰਹੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਆ ਵੇਦ ਸਿਮਰਤ ਕਥੈ ਸਾਸਤ, ਕਹਿੰਦੇ ਮੇਰੀ ਗੱਲ ਤੇ ਯਕੀਨ ਨਹੀਂ, 4 ਵੇਦ ਪੜ੍ਹ ਕੇ ਦੇਖ ਲਈ, ਉਹ ਵੀ ਦੱਸਦੇ ਆ। 27 ਸਿਮਰਤੀਆਂ ਕਥੈ ਸਾਸਤ, 6 ਸ਼ਾਸਤਰ ਵੀ ਕਹਿ ਰਹੇ ਆ। ਭਗਤ ਕਰੇ ਵਿਚਾਰ, ਜਿਹੜੇ ਭਗਤ ਲੋਕ ਆ ਉਹ ਵੀ ਇਹ ਵਿਚਾਰ ਦੀ ਗੱਲ ਦੱਸ ਰਹੇ ਆ। ਕਬੀਰ ਮਾਨਸ ਜਨਮ ਦੁਲੰਬ ਹੈ ਹੋਤ ਨਾ ਬਾਰੰਬਾਰ, ਜਿਉ ਬਨ ਫਲ ਪਾ ਕੇ ਭੋਏ ਗਿਰਿਆ ਬੌਰ ਨਾ ਲਾਗੈ ਡਾਰ, ਭਗਤ ਵੀ ਕਹਿ ਰਹੇ ਆ। ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ, ਜੇ ਸਾਧੂ ਜਨਾਂ ਦੀ ਗੁਰਮੁਖ ਜਨਾਂ ਦੀ ਸੰਗਤ ਕਰਾਂਗੇ, ਬਚਨ ਦੇ ਉੱਤੇ ਅਮਲ ਕਰਕੇ ਉਸ ਅਨੁਕੂਲ ਜੀਵਨ ਬਣਾ ਲਾਂਗੇ ਤੇ ਮੁਕਤੀ ਮਿਲ ਜਾਏਗੀ। ਬੰਧਨ ਤੋਂ ਰਹਿਤ ਅਵਸਥਾ ਦਾ ਨਾਮ ਮੁਕਤ ਹੈ। ਅਵਿਦਿਆ ਤਤਕਾਰ ਦੀ ਨਿਵਿਰਤੀ ਔਰ ਸਤਚਿਤ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ। ਬਿਨ ਸਹਿਜੈ ਅੰਧਾਰ, ਅਗਿਆਨਤਾ ਰੂਪੀ ਜਿਹੜਾ ਹਨੇਰਾ ਹੈ ਨਾਸ ਹੋ ਜਾਏਗਾ। ਐਸ ਹਨੇਰੇ ਨੂੰ ਤਾਂ ਜਿੱਤਣ ਵਾਸਤੇ ਨਾ ਬਿਜਲੀ ਪੈਦਾ ਕਰ ਲਈ, ਅੰਦਰ ਤਾਂ ਕੋਈ ਲਾਟੂ ਕੰਮੇ ਨਹੀਂ ਕਰਦਾ, ਅੰਦਰ ਵੀ ਹਨੇਰਾ ਹੈਗਾ। ਉਹ ਇਹੋ ਜਿਹਾ ਅੰਧਕਾਰ ਆ, ਉਹ ਐਸਾ ਹਨੇਰਾ ਅੰਦਰ ਆ, ਉਹ ਜਾਗਦਿਆਂ ਵੀ ਸੁੱਤਿਆਂ ਵੀ ਉਸ ਹਨੇਰੇ ਚੋਂ ਨਿਕਲਣ ਵਾਸਤੇ ਕੋਈ ਯਤਨ ਹੀ ਨਹੀਂ ਕਰਦੇ। ਸਾਇੰਸ ਵਾਲਿਆਂ ਨੇ ਇਹੋ ਜਿਹਾ ਬਲਬ ਤਾਂ ਪੈਦਾ ਨਹੀਂ ਕੀਤਾ ਵੀ ਅੰਦਰ ਲਟਕਾ ਦੇਣ ਤੇ ਅੰਦਰਲਾ ਹਨੇਰਾ ਦੂਰ ਹੋ ਜਾਏ। ਇਹ ਤਾਂ ਗੁਰਬਾਣੀ ਹੈ, ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਬਿਨ ਸਜਾਏ ਅੰਧਾਰ, ਸਤਿਗੁਰ ਸ਼ਬਦ ਅਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਉਹ ਗਿਆਨ ਰੂਪੀ ਦੀਵਾ ਜਗਾ ਦਿੰਦੇ ਆ, ਇਹ ਅੰਤਸ਼ਕਰਨ ਚਮੁਖੀਆ ਦੀਵਾ। ਮਨ ਬੁੱਧ ਚਿੱਤ ਹੰਕਾਰ ਬਿਰਤੀਆਂ, ਜਦੋਂ ਇਹਨਾਂ ਤੇ ਕਾਬੂ ਪਾਇਆ ਜਾਏ ਫਿਰ ਕਰਣਾ ਮੈਤਰੀ ਉਪੇਖਿਆ ਤੇ ਮੁਦਤਾ, ਇਹ 4 ਬੱਟੀਆਂ। ਪ੍ਰੇਮ ਦਾ ਤੇਲ ਪਾਉਣਾ, ਗਿਆਨ ਦੀ ਤੀਹ ਲਾਉਣੀ ਹੈ, ਫਿਰ ਇਹ ਚੁਮੁਖੀਆ ਦੀਵਾ ਬਲੇਗਾ, ਫਿਰ ਬਲਣਾ, ਫਿਰ ਅੰਦਰ ਦਾ ਹਨੇਰਾ ਦੂਰ ਹੋਣਾ ਭਾਈ। ਬਿਨ ਸਜਾਏ ਅੰਧਾਰੇ ਅਗਿਆਨਤਾ ਦਾ ਹਨੇਰਾ ਫਿਰ ਨਾਸ ਹੋ ਜਾਏਗਾ। ਚਰਨ ਕਮਲ ਆਧਾਰ ਜਨ ਕਾ, ਜਿਹੜੇ ਜਨ ਆ ਉਹਨਾਂ ਨੇ ਆਪਣਾ ਆਧਾਰ ਆਸਰਾ ਸਤਿਗੁਰੂ ਜੀ ਦੇ ਚਰਨ ਬਣਾ ਲਿਆ, ਸਤਿਗੁਰੂ ਜੀ ਦੇ ਉਪਦੇਸ਼ਾਂ ਦਾ ਆਸਰਾ ਬਣਾ ਲਿਆ। ਰਾਸ ਪੂੰਜੀ ਏਕ, ਪਰਮੇਸ਼ਰ ਦਾ ਨਾਮ ਹੀ ਉਹਨਾਂ ਦੀ ਰਾਸ ਹੈ, ਇਹ ਉਹਨਾਂ ਦੀ ਪੂੰਜੀ ਹੈ। ਇਹਦੇ ਦੁਆਰਾ ਉਹ ਸਾਰਾ ਵਿਹਾਰ ਕਰਦੇ ਆ। ਨਾਮ ਹਮਾਰਾ ਭੋਜਨ ਪਾਓ, ਨਾਮ ਹਮਾਰਾ ਲੀਚਾ ਨਾਓ, ਉਹ ਨਾਮ ਦੀ ਬਰਕਤ ਨਾਲ ਸਾਰਾ ਕੁਝ ਹੋਈ ਜਾਂਦਾ। ਨਾਮ ਦੀ ਬਰਕਤ ਉਹਨਾਂ ਕੋਲ ਆ ਜਾਂਦੀ ਹੈ, ਜਿਸ ਬਰਕਤ ਦੇ ਨਾਲ ਉਹ ਸਾਰੇ ਕੰਮ ਕਰਦੇ ਆ। ਬਾਬਾ ਨਿਧਾਨ ਸਿੰਘ ਜੀ ਇੰਨੀ ਘੱਲ ਕਰ ਲਈ ਹਜ਼ੂਰ ਸਾਹਿਬ, ਸਤਿਗੁਰੂ ਸਾਖਿਆਤ ਹੋਏ, ਵਰਦਾਨ ਦਿੱਤਾ, ਹੱਥ ਤੇਰਾ ਤੇ ਖੀਸਾ ਮੇਰਾ, ਕੱਢੀ ਚੱਲ ਵਰਤਾਈ ਚੱਲ। ਬਾਬਾ ਜੀ ਕਹਿੰਦੇ ਹੱਥ ਵੀ ਆਪਣਾ ਰੱਖੋ, ਖੀਸਾ ਵੀ ਆਪਣਾ, ਸਾਡਾ ਹੱਥ ਕਿਤੇ ਗਲਤ ਹੀ ਨਾ ਵਰਤਣ ਲੱਗ ਜਾਏ। ਗੱਜ ਕੇ ਬੋਲੋ ਦੇ ਲੋ ਮਹਾਂਪੁਰਖ, ਕਹਿੰਦੇ ਹੱਥ ਵੀ ਆਪਣੇ ਹੱਥ ਨਾਲ ਬਖਸ਼ਿਸ਼ ਕਰੀ ਆ। ਤੇ ਬਾਬਾ ਜੀ ਜ਼ਿਆਦਾ ਮਲਮਲ ਦਾ ਕੁੜਤਾ ਰੱਖਦੇ ਹੁੰਦੇ ਸੀ। ਇੱਕ ਬ੍ਰਾਹਮਣ ਮੈਨੂੰ ਪਜਾਰੀ ਸ਼ੇਰ ਤੋਂ ਮਿਲਿਆ, ਉਹਨੂੰ ਦੱਸਿਆ ਮੈਂ 27 ਸਾਲ ਮਹਾਂਪੁਰਖਾਂ ਨਾਲ ਰਿਹਾ। 27 ਸਾਲ, 27 ਸਾਲ ਚ ਦਿਨ ਔਰ ਰਾਤ ਮੈਂ ਕਦੇ ਬਾਬਾ ਨਿਧਾਨ ਸਿੰਘ ਕਹਿੰਦੇ ਸੁੱਤੇ ਨਹੀਂ ਦੇਖੇ, ਜਾਂ ਆਰਾਮ ਕੁਰਸੀ ਤੇ ਬੈਠੇ, ਜਾਂ ਟਹਿਲ ਰਹੇ, ਜਾਂ ਸੇਵਾ। ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਸੇਵਾਦਾਰ ਸਮਝਦੇ ਆ ਕਿ ਮਹਾਰਾਜ ਦੀ ਸੰਗਤ ਦਾ ਕੋਈ ਬੰਦਾ ਦਿਨ ਰਾਤ ਭੁੱਖਾ ਨਾ ਚੱਲ ਜਾਏ, ਨੰਗਾ ਨਾ ਰਹੇ, ਆਰਾਮ ਤੋਂ ਬਿਨਾਂ ਨਾ ਰਹੇ। ਇਹਨੂੰ ਕਹਿੰਦੇ ਸੇਵਕ, ਸੇਵਕ ਉਹ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ, ਉਸਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸੇਵਕ ਬਣਨਾ ਬਹੁਤ ਔਖਾ, ਨੌਕਰ ਦਾ ਛੁੱਟੀ ਹੈ, ਮਹੀਨੇ ਦੀਆਂ 4 ਹੈ, ਸ਼ਨੀਚਰ ਦੀ ਅੱਧੀ ਹੈ, ਬਹਾਨਾ ਬਣਾ ਲਿਆ, ਫਲਾਨੇ ਦਾ ਆਪਰੇਸ਼ਨ ਹੋਣਾ, ਫਲਾਨੇ ਦਾ ਢਿੱਡ ਦੁਖਦਾ, ਫਲਾਨਾ ਫਲਾਨਾ, 20 ਬਹਾਨੇ ਬਣਾ ਕੇ ਛੁੱਟੀਆਂ ਲਈ ਦੀਆਂ, ਪਰ ਸੇਵਕ ਨੂੰ ਤਾਂ ਕੋਈ ਛੁੱਟੀ ਨਹੀਂ। ਗੁਰੂ ਅਮਰਦਾਸ ਜੀ ਨੇ ਗਾਗਰ ਫੜੀ ਹੈ, ਕੋਈ ਹੈ ਛੁੱਟੀ ਦਾ ਦਿਨ? ਬਾਬੇ ਮੰਝ ਨੇ ਕੁਹਾੜਾ ਫੜਿਆ, ਕਿਤੇ ਹੈ ਛੁੱਟੀ? ਸੂਰਜ ਨੂੰ ਕਦੀ ਛੁੱਟੀ ਮਿਲੀ ਹੈ? ਚੰਦਰਮਾ ਨੂੰ ਮਿਲੀ ਛੁੱਟੀ? ਹਵਾ ਦੇਵਤੇ ਨੂੰ ਕਿਤੇ ਛੁੱਟੀ ਮਿਲੀ ਹੋਵੇ? ਜੇ ਦੇਣੀ ਨਹੀਂ ਛੁੱਟੀ ਕਰ ਲਈ, ਫਿਰ ਤਾਂ ਆਪਣੀ ਵੀ ਸੰਸਾਰ ਤੋਂ ਛੁੱਟੀ ਹੋ ਜਾਣੀ ਹੈ। ਗੱਜ ਕੇ ਬੋਲੋ, ਜੇ ਹਵਾ ਨੂੰ ਛੁੱਟੀ ਦੇ ਦੇ, ਫਿਰ ਤਾਂ ਇੱਕੋ ਦਿਨ ਸਾਰੇ ਸੁਸਰੀ ਮੰਗ ਸੌ ਜਾਣਗੇ। ਉਹ ਤੁਰਦੀ ਫਿਰਦੀ, ਆਪਾਂ ਤੁਰੇ ਫਿਰਦੇ ਹਾਂ। ਸੋਏ ਸਵਾਸ ਤੇ ਸਾਧ ਸੰਗਤ ਜੀ, ਉਹ ਮਲਮਲ ਦਾ ਚੋਲਾ ਰੱਖਦੇ। ਇੱਕ ਬ੍ਰਾਹਮਣ ਸਾਖੀ ਤਾਂ ਹੋਰ ਵੀ ਹੈ, ਪਰ ਫਿਰ ਸਮਾਂ ਓਵਰ ਹੋ ਜਾਂਦਾ ਤੇ ਮਹਾਂਪੁਰਖਾਂ ਨੇ ਉਹ ਖੀਸੇ ਚ ਮਾਰ ਦੇਣੀ। ਉਹ ਪਾਂਡਰ ਦੇ ਮਨ ਚ ਆਇਆ ਵੀ ਬਾਬਾ ਜੀ ਐਵੇਂ ਫੜਾਈ ਜਾਂਦੇ। ਇੱਕ ਦਿਨ ਆ ਗਿਆ ਫੁਰਨਾ, ਸੰਤਾਂ ਨੇ ਉਹ ਚੋਲਾ ਦੇ ਦਿੱਤਾ ਬਾਬਾ ਜੀ ਨੇ, ਕਹਿੰਦੇ ਲਓ ਪਾਂਡਾ ਹੀ ਧੋ ਲਿਓ। ਉਹ ਜਿਵੇਂ ਬੀਬੀਆਂ ਜੇ ਫਰੋਲਦੀਆਂ ਹੋਈਆਂ ਵੀ ਨੋਟ ਗਿੱਲੇ ਨਾ ਹੋ ਜਾਣ, ਉਹ ਵੀ ਰਖਾ ਫਰੋਲਣ। ਬਾਬਾ ਜੀ ਦੇਖਦੇ, ਕਹਿੰਦੇ ਪਾਂਡੇ ਜੀ ਕੀ ਦੇਖਦੇ ਆ? ਕਹਿੰਦੇ ਮਹਾਰਾਜ ਨੋਟ ਦੇ। ਕਹਿੰਦੇ ਪੰਡਤਾ ਇਹਦੇ ਚ ਕੁਝ ਨੀ, ਜਿਹੜੇ ਲੋੜ ਹੁੰਦੀ ਉਦੋਂ ਹੀ ਆਉਂਦੇ ਆ। ਗੱਜ ਕੇ ਬੋਲੋ, ਐਵੇਂ ਨੀ ਕੁਝ ਵੀ ਹੈਗਾ, ਐਵੇਂ ਨਾ ਜੇਬਾਂ ਫਰੋਲੀ ਜਾ। ਇਹ ਤਾਂ ਜਦੋਂ ਵਰਤਣੇ ਹੁੰਦੇ ਦਸਮ ਪਾਤਸ਼ਾਹ ਉਦੋਂ ਹੀ ਭੇਜਦੇ ਆ। ਮਹਾਂਪੁਰਖ ਉਹਨਾਂ ਨੇ ਨਾਮ ਨੂੰ ਰਾਸ ਤੇ ਪੂੰਜੀ ਬਣਾ ਲਿਆ ਹੈ। ਤਾਣ ਮਾਣ ਦੀਵਾਨ ਸਾਚਾ, ਸਰੀਰ ਵਿੱਚ ਜੇ ਤਾਣ ਵਾਲਿਆ ਉਹ ਵੀ ਵਾਹਿਗੁਰੂ ਦਾ। ਉਹਨਾਂ ਦੀਆਂ ਗਾਗਰਾਂ ਪਈਆਂ, ਜਾ ਕੇ ਦੇਖ ਆਇਓ ਲੋਹੇ ਦੀਆਂ, ਆਪਾਂ ਤੋਂ ਤਾਂ ਖਾਲੀ ਨਹੀਂ ਚੁੱਕਣੀਆਂ। ਬੌਲੀ ਕਿੰਨੀ ਡੂੰਘੀ ਉੱਥੋਂ ਲਿਆਉਣਾ, ਇੰਨਾ ਬਲ ਸੀ ਸਰੀਰ ਵਿੱਚ, ਐਂ ਫੜ ਕੇ ਐਂ ਰੱਖ ਲੈਣੀਆਂ, ਇੰਨਾ ਬਲ ਸੀ। ਫੌਜੀ ਸਨ, ਆ ਧੌਣ ਗਲ ਜਾਂਦੀ ਸੀ, ਲਾਗੇ ਲੱਗ ਜਾਂਦੇ ਸੀ, ਪਾਕ ਰਾਤ ਵਗਦੀ ਸੀ, ਸੇਵਾ ਫੇਰ ਨਾ ਛੱਡਦੇ। ਰਾਤ ਨੂੰ ਉਹਨਾਂ ਦੇ ਛੈਣੇ ਪਏ ਨਾਮ ਦੇ ਮੰਗ ਖੜਤਾਲਾਂ, ਉਹ ਫੜ ਕੇ ਕੀਰਤਨ ਕਰਦੇ ਸੀ। ਪ੍ਰਭੂ ਦੇ ਜਿਹੜੇ ਭਗਤ ਪਿਆਰੇ ਹੈ, ਉਹਨਾਂ ਦੀਆਂ ਗੱਲਾਂ ਅਕਥਨੀਆਂ, ਆਚਾਰਜ ਕਥਾ ਮਹਾਂ ਅਨੂਪ ਹੁੰਦੀ ਹੈ। ਸਰੀਰ ਦਾ ਬਲ ਵੀ ਪਰਮੇਸ਼ਰ ਦਾ ਹੀ ਹੈ, ਜੇ ਮਾਣ ਆ ਉਹ ਕਹਿੰਦੇ ਵੀ ਤੇਰਾ ਹੀ ਬਖਸ਼, ਦੀਵਾਨ ਆਸਰਾ ਵੀ ਤੇਰਾ ਸੱਚੇ ਦਾ, ਨਾਨਕ ਹੀ ਪ੍ਰਭ ਟੇਕ। ਉਹਨੇ ਇੱਕੋ ਇੱਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਟੇਕ ਧਾਰੀ ਹੁੰਦੀ ਹੈ। ਟੇਕ ਧਾਰ ਕੇ ਗੁਰਬਾਣੀ ਪੜ੍ਹੀ ਜਾਂਦੇ ਆ, ਸੇਵਾ ਕਰੀ ਜਾਂਦੇ ਆ। ਇਹ ਸਾਧ ਸੰਗਤ ਜੀ ਉਹਨਾਂ ਗੁਰਮੁਖ ਜਨਾਂ ਦਾ ਜੀਵਨ ਹੈ। ਜੇ ਕਿਤੇ ਉਦੋਂ ਸੇਧ ਲੈ ਲਈਏ ਤੇ ਆਪਣੇ ਜੀਵਨ ਦੇ ਅੰਦਰ ਵੀ ਇੱਕ ਨਵੀਂ ਰੌ ਜਾਗ ਪਏਗੀ। ਸੋ ਇੰਨੀਆਂ ਬੇਨਤੀਆਂ ਹਜ਼ੂਰ ਪਾਤਸ਼ਾਹ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੇਵਾਦਾਰ ਸਾਰੀ ਸੰਗਤ ਦਾ ਧੰਨਵਾਦ। ਇੱਕ ਦਿਨ ਆਪ ਜੀ ਦੇ ਚਰਨਾਂ ਵਿੱਚ ਹੋ ਰਿਹਾ, ਬਾਕੀ ਜਿੱਥੇ ਜਿੱਥੇ ਪਰਮਾਤਮਾ ਦੇਵ ਦਾ ਹੁਕਮ ਹੈ। ਸੋ ਇਸ ਵਾਸਤੇ ਸਾਰੀਆਂ ਸੰਗਤਾਂ ਸਮੇਂ ਨਾਲ ਗੱਜ ਵੱਜ ਕੇ ਆਇਆ ਕਰੋ ਅਤੇ ਮਹਾਰਾਜ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰੋ। ਪਤਾ ਨਹੀਂ ਕਿਹੜੇ ਵੇਲੇ ਦਾ ਸੁਣਿਆ ਹੋਇਆ ਉਪਦੇਸ਼ ਆਪਣੇ ਜੀਵਨ ਦਾ ਸੁਧਾਰ ਕਰ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।